Takeaway. ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਬੜਾ ਮਿਸ ਕੀਤਾ ਤੁਹਾਨੂੰ।
ਮੈਂ ਵੀ ਬਹੁਤ ਮਿਸ ਕੀਤਾ ਜੀ।
ਬ੍ਰੇਕ ਵਾਜ਼ ਇੰਪੋਰਟੈਂਟ। ਗੁੱਡ ਟੂ ਹੈਵ ਯੂ ਬੈਕ।
ਥੈਂਕ ਯੂ ਵੈਰੀ ਮਚ, ਇਟਸ ਵੈਰੀ ਗੁੱਡ ਟੂ ਬੀ ਬੈਕ।
ਬਾਰਿਸ਼ ਬੜੀ ਹੋ ਰਹੀ ਹੈ ਯਾਰ।
ਬਾਰਿਸ਼ ਹੋ ਰਹੀ ਹੈ ਜੀ, ਉਹ 'ਚ ਮੇਰਾ ਕੋਈ ਹੱਥ ਨਹੀਂ।
ਉਹ ਤੁਹਾਡਾ ਕੋਈ? ਅੱਛਾ ਅੱਛਾ।
ਹੁਣ ਅਗਲੇ ਦੋ ਤਿੰਨ ਦਿਨ ਵੀ ਪੈਂਦਾ ਰਹਿਣਾ ਮੀ।
ਕੱਲ ਤੱਕ ਜ਼ਿਆਦਾ ਬਾਰਿਸ਼ ਹੈ, ਉਸ ਤੋਂ ਬਾਅਦ ਯੈਸ, ਬਟ ਯੂ ਆਰ ਰਾਈਟ ਕਿ ਫਰਾਈਡੇ ਵੀ ਬਾਰਿਸ਼ ਦਿਖਾਈ ਜਾ ਰਹੀ ਹੈ। ਸ਼ਨੀਵਾਰ ਐਤਵਾਰ ਦੇਖੋ, ਸ਼ਾਇਦ ਧੁੱਪ ਥੋੜ੍ਹੀ ਜਿਹੀ ਖਿੜ ਜਾਵੇ।
ਉਮੀਦ ਤੇ ਦੁਨੀਆ ਕਾਇਮ,
ਉਮੀਦ ਤੇ ਦੁਨੀਆ ਕਾਇਮ ਹੈ, ਧੁੱਪ ਤੇ ਦੁਨੀਆ ਕਾਇਮ ਹੈ, ਪਰ ਬਾਰਿਸ਼ ਵੀ ਜ਼ਰੂਰੀ ਹੈ।
ਸਹੀ ਗੱਲ ਹੈ।
ਪਰ ਜਿੰਨੀ ਤੇਜ਼ ਬਾਰਿਸ਼ ਹੋ ਰਹੀ ਹੈ, ਹਾਂ, ਇੱਥੋਂ ਥੋੜ੍ਹੀ ਜਿਹੀ ਰਾਹਤ ਮਿਲੇ, ਉਹ ਵੀ ਜ਼ਰੂਰੀ ਆ, ਕਿਉਂਕਿ ਪਿਛਲੇ ਦਿਨਾਂ 'ਚ ਹਵਾ ਵੀ ਬੜੀ ਤੇਜ਼ ਵਗੀ ਆ। ਇੱਦਾਂ ਹਵਾ ਦੇ ਬੁੱਲੇ ਇਹੋ ਜਿਹੇ ਵਗਦੇ ਸੀ ਜਿਵੇਂ ਡਰ ਲੱਗਦਾ ਸੀ ਕਈ ਵਾਰੀ ਤਾਂ।
ਯਾ, ਹਵਾ ਨਾ ਹੋਵੇ, ਥੋੜਾ ਬਹੁਤ ਮੀਂਹ ਪੈਂਦਾ ਰਹੇ, ਉਹ ਤਾਂ ਮੈਨੂੰ ਲੱਗਦਾ ਵੈਂਕੂਵਰਾਈਟਸ ਬੜੇ ਯੂਜ਼ ਟੂ ਨੇ। ਜਦੋਂ ਜ਼ਿਆਦਾ ਹਵਾ ਚੱਲਦੀ ਉਦੋਂ ਫਿਰ ਮੌਸਮ ਖਰਾਬ ਲੱਗਦਾ।
ਐਨਕਾਂ ਵਾਲੇ ਤੰਗ ਹੁੰਦੇ ਆ, ਬਹੁਤ ਤੁਸੀਂ ਪਰਵਾਹ ਨਹੀਂ ਕਰਦੇ?
ਨਹੀਂ, ਉਹ ਮੈਂ ਬੜੀ ਪਰਵਾਹ ਕਰਦਾ ਜੀ ਉਹਦੇ। ਹੁਣ ਉਹ AI ਰੈਵੋਲੂਸ਼ਨ ਆ ਗਈ।
ਅੱਛਾ।
ਸੋ ਅਸੀਂ ਬੜੀ ਡਿਵੈਲਪਮੈਂਟ ਦੇ ਬਿਲਕੁਲ ਨੇੜੇ ਪਹੁੰਚ ਗਏ ਸੀ। ਲਿਸਨਰਸ ਨੂੰ ਦੱਸ ਦਈਏ ਵੀ ਅਸੀਂ ਵਿਜੇ ਜੀ ਦੀ ਐਨਕ ਦੇ ਵਾਈਪਰਸ ਦੀ ਗੱਲ ਕਰ ਰਹੇ ਹਾਂ।
ਇਹ ਗੱਲ 6 ਸਾਲ ਤੋਂ ਹੋ ਰਹੀ
ਹੈ। ਹਾਂ, 6 ਸਾਲ ਤੋਂ R&D ਚੱਲ ਰਹੀ ਸੀ, ਰਿਸਰਚ ਐਂਡ ਡਿਵੈਲਪਮੈਂਟ। ਤੇ ਅਸੀਂ ਬਿਲਕੁਲ ਬ੍ਰੇਕ ਥਰੂ ਦੇ ਨੇੜੇ ਪਹੁੰਚ ਗਏ ਸੀ ਤੇ AI ਬੂਮ ਆ ਗਿਆ। ਪਿਛਲੇ ਮੈਂ 2 ਸਾਲ
ਰਿਸਰਚ ਐਂਡ ਡਿਵੈਲਪਮੈਂਟ ਹੈ ਕਿ ਰੀਗਰਜੀਟੇਟ ਐਂਡ ਡਿਲੇ ਆ?
ਨਹੀਂ, ਇਹ R&D ਰਿਸਰਚ ਐਂਡ ਡਿਵੈਲਪਮੈਂਟ।
ਅੱਛਾ, ਠੀਕ ਆ।
ਤੇ 4 ਸਾਲ ਅਸੀਂ ਉੱਤੇ ਬਹੁਤ ਮਿਹਨਤ ਕੀਤੀ ਤੇ ਉਹਦੇ ਕਰਕੇ ਸਾਡੇ ਹੋਰ ਕਈ ਪ੍ਰੋਜੈਕਟ ਪਿੱਛੇ ਵੀ ਰਹਿ ਗਏ।
ਅੱਛਾ, ਠੀਕ।
ਪਰ ਅਸੀਂ ਵਾਈਪਰ ਬਣਾਉਣ ਦੇ ਬਿਲਕੁਲ ਨੇੜੇ ਪਹੁੰਚ ਗਏ ਸੀ।
ਅੱਛਾ।
ਤੇ ਫਿਰ ਆ AI ਵਾਲਾ ਸਾਰਾ ਚੱਕਰ ਸ਼ੁਰੂ ਹੋ ਗਿਆ।
ਠੀਕ ਆ।
ਤੇ ਹੁਣ ਸਾਨੂੰ ਸਿਰੇ ਤੋਂ ਆਪਣੀ ਰਿਸਰਚ ਐਂਡ ਡਿਵੈਲਪਮੈਂਟ ਸ਼ੁਰੂ ਕਰਨੀ ਪੈਣੀ ਹੈ। ਉਹਦੇ ਵਾਸਤੇ ਅਸੀਂ ਸਰਕਾਰਾਂ ਨੂੰ ਫੰਡਿੰਗ ਵਾਸਤੇ ਅਪੀਲ ਜਿਹੜੀ ਹੈ ਚਿੱਠੀ ਲਿਖੀ ਹੋਈ ਹੈ।
ਬਸ ਇਦਾਂ ਦਾ ਹੀ ਕੰਮ।
ਸਰਕਾਰੀ ਫੰਡਿੰਗ ਆ ਜਾਏਗੀ
ਜੀ,
ਇਹ ਕੰਸਲਟੇਸ਼ਨ ਉੱਥੇ ਹੋਣੀ ਹੈ ਕਿ ਜਿਹੜੇ ਵਾਈਪਰ ਨੇ ਉਹਦੇ ਨਾਲ ਕਿਤੇ ਬਾਅਦ ਵਿੱਚ ਜਦੋਂ ਡਿਸਪੋਜ਼ ਆਫ ਕਰਨਾ ਐਨਵਾਇਰਮੈਂਟ ਨਾ ਖਰਾਬ ਹੋਵੇ, ਤੇ ਸੋ ਉਹਦੇ ਵਾਸਤੇ ਕਾਫੀ ਇੰਪੈਕਟ ਅਸੈਸਮੈਂਟ ਵਗੈਰਾ ਹੋਣੀ ਹੈ।
ਠੀਕ ਆ।
ਤੇ 2 ਸਾਲ ਉਹ ਚ ਲੱਗਣਗੇ।
ਅੱਛਾ।
ਤੇ ਉਸ ਤੋਂ ਬਾਅਦ 4 ਸਾਲ ਆਪਾਂ ਫੇਰ ਰਿਸਰਚ ਕਰਾਂਗੇ ਤੇ ਚੇਤਾ ਨਾ ਕਰੋ, ਬਸ ਜਲਦੀ ਵਾਈਪਰ ਆ ਜਾਣਗੇ।
ਠੀਕ ਹੈ। ਬਸ ਬਹੁਤ ਬਹੁਤ ਮੈਨੂੰ ਪੂਰੀ ਮਤਲਬ
ਸਵਾਲ ਇਹ ਹੈ ਵੀ ਟਨਲ ਪਹਿਲਾਂ ਬਣੇਗੀ ਕਿ ਵਾਈਪਰ
ਪਹਿਲਾਂ? ਗੱਲ ਤਾਂ ਇਹ ਹੈ ਵਾਸੂ ਜੀ, ਖ਼ਬਰਾਂ ਚਲੋ ਅੱਛਾ ਕਈ ਨੇ ਤਾਂ ਗੱਲਾਂ ਮਜ਼ਾਕ ਦੀਆਂ ਰਹਿ ਗਈਆਂ, ਪਰ ਇਹ ਗੱਲ ਪੱਕੀ ਹੈ, ਦੇਖੋ ਇਹਦੇ ਵਿੱਚ ਇੱਕ ਤੱਥ ਜ਼ਰੂਰ ਆ ਕਿ ਜਿਹੜੇ ਐਨਕਾਂ ਲਗਾਉਂਦੇ ਨੇ ਜਦੋਂ ਬਾਰਿਸ਼ ਹੁੰਦੀ ਆ ਉਹ ਤੰਗ ਸੱਚੀ ਬਹੁਤ ਹੁੰਦੇ ਨੇ।
ਤੇ ਤੱਥ ਇਹ ਵੀ ਹੈ ਕਿ ਸਾਡੇ ਪ੍ਰੋਜੈਕਟਸ ਵੀ ਬਹੁਤ ਡਿਲੇ ਹੁੰਦੇ ਨੇ।
ਹਾਂ, ਪ੍ਰੋਜੈਕਟਸ ਵੀ ਡਿਲੇ ਹੁੰਦੇ ਨੇ, ਸੋ ਜਿਹੜਾ ਤੰਗ ਉਧਰਲੇ ਪਾਸੇ ਉਹ ਵੀ ਗੱਲ ਸਹੀ ਹੈ।
ਓਵਰ ਕਾਸਟ ਵੀ ਹੋ ਜਾਂਦੇ ਆ।
ਓਵਰ ਕਾਸਟ,
ਕਾਸਟ ਦੀ ਤਾਂ ਮੈਂ ਗੱਲ ਹੀ ਨਹੀਂ ਕੀਤੀ ਜਿਹਨਾਂ ਕਰਕੇ ਸਾਡਾ ਡੈਫੀਸਿਟ ਵੀ ਬਜਟ ਦਾ ਬਹੁਤ ਵੱਧ ਜਾਂਦਾ।
ਹਾਂ,
ਡੈਫੀਸਿਟ ਤਾਂ ਫਿਰ ਵਿਜੇ ਨੂੰ ਪਤਾ ਕਿੰਨਾ,
ਉਹ ਛੱਡੋ ਯਾਰ।
ਨਹੀਂ, ਅੱਜ ਦੱਸ ਦਿਓ।
13.3 ਬਿਲੀਅਨ ਸਰਕਾਰ ਕਹਿੰਦੀ ਆ, ਪਰ ਮੇਰੀ ਕੈਲਕੂਲੇਸ਼ਨ ਮੁਤਾਬਕ ਵਾਸੂ ਜੀ ਇਹਦੇ ਵਿੱਚ ਤਕਰੀਬਨ
ਕੈਲਕੂਲੇਟਰ ਕੱਢ ਕੇ, ਫਿਰ
ਨਹੀਂ ਕੈਲਕੂਲੇਟਰ ਕੱਢ ਕੇ ਨਹੀਂ ਨਾ, ਜਿਹੜੀ ਕੈਲਕੂਲੇਸ਼ਨ ਬਗੈਰ ਕੈਲਕੂਲੇਟਰ ਕੀਤੀ ਜਾਵੇ ਫਿਰ ਜ਼ਿਆਦਾ ਇੰਪ੍ਰੈਸਿਵ ਲੱਗਦੀ ਆ। ਅੱਖਾਂ ਜੀ ਮੀਚ ਕੇ ਨਾ ਬੜੀਆਂ ਜੀ,
ਕੈਲਕੂਲੇਟਰ ਕੱਢ ਕੇ ਤਾਂ ਨੰਬਰ ਬਹੁਤ ਵੱਡਾ ਹੋਏਗਾ ਵੀ ਕੈਲਕੂਲੇਟਰ ਕੱਢਣਾ।
ਨਹੀਂ ਨਹੀਂ, ਫਿਰ ਅੱਖਾਂ ਜੀ ਮੀਚ ਲਓ ਥੋੜ੍ਹੀ, ਮੇਰੀ ਕੈਲਕੂਲੇਸ਼ਨ ਖਾਂ ਥੋੜ੍ਹੀ ਆਵਾਜ਼ ਇੱਦਾਂ ਖਿੱਚ ਕੇ। ਸੋ ਵੀ ਸਰਕਾਰ ਕਹਿੰਦੀ 13.3 ਬਿਲੀਅਨ ਦਾ ਡੈਫੀਸਿਟ ਹੈ।
ਠੀਕ ਹੈ।
ਪਰ ਵਾਸੂ ਜੀ ਮੇਰੀ ਕੈਲਕੂਲੇਸ਼ਨ ਮੁਤਾਬਕ ਇਹਦੇ ਵਿੱਚ ਤੁਹਾਨੂੰ ਤਕਰੀਬਨ $2.5 ਬਿਲੀਅਨ ਹੋਰ ਜੋੜ ਲੈਣਾ ਚਾਹੀਦਾ। ਸੋ ਉਹ ਹੋ ਗਿਆ 15.8 ਬਿਲੀਅਨ।
ਓ ਆਈ ਸੀ, ਇਦਾਂ ਕਿਉਂ ਵਿਜੇ ਜੀ?
ਯਾਰ ਆਪਾਂ ਹੋਰ ਖ਼ਬਰਾਂ ਬਹੁਤ ਨੇ, ਟਾਈਮ ਬਹੁਤ ਨਿਕਲ ਜਾਣਾ। ਜੀ, ਬੈਂਕ ਆਫ ਕੈਨੇਡਾ ਨੇ ਅੱਜ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕੀਤੀ ਆ। ਜਿਵੇਂ ਐਕਸਪੈਕਟ ਕੀਤਾ ਹੀ ਜਾ ਰਿਹਾ ਸੀ ਕਿ ਓਵਰਨਾਈਟ ਲੈਂਡਿੰਗ ਰੇਟ ਵਿੱਚ ਬੈਂਕ ਆਫ ਕੈਨੇਡਾ ਕੋਈ ਤਬਦੀਲੀ ਨਹੀਂ ਕਰਨਗੇ, ਉਹਦੇ ਪਿੱਛੇ ਸਭ ਤੋਂ ਵੱਡਾ ਫੈਕਟਰ ਤੇ ਇਸ ਵੇਲੇ ਮਿਡਲ ਈਸਟ ਦੇ ਵਿੱਚ ਜੋ ਕੌਨਫਲਿਕਟ ਚੱਲਿਆ ਹੋਇਆ, ਈਰਾਨ ਨਾਲ ਜੰਗ ਚੱਲੀ ਆ, ਉਹਨੇ ਇਹ ਗੱਲ ਬੜੀ ਸਪਸ਼ਟ ਕਰਤੀ ਸੀ ਕਿ ਬਾਵਜੂਦ ਇਸ ਦੇ ਕਿ ਪਿਛਲੇ ਦਿਨਾਂ ਦੇ ਵਿੱਚ ਭਾਵੇਂ ਜੋਬ ਨੰਬਰ ਜਦੋਂ ਆਏ, ਨੌਕਰੀਆਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਕੈਨੇਡੀਅਨ ਇਕਾਨਮੀ 'ਚ ਦਰਜ ਕੀਤੀ ਗਈ ਫਰਵਰੀ 'ਚ, ਅਤੇ ਜੇ ਫਰਵਰੀ ਅਤੇ ਜਨਵਰੀ ਫਰਵਰੀ ਦੋਹਾਂ ਦੇ ਨੰਬਰ ਇਕੱਠੇ ਕਰ ਲਓ ਤਾਂ ਇਸ ਸਾਲ 1,09,000 ਨੌਕਰੀਆਂ ਤਕਰੀਬਨ ਕੈਨੇਡੀਅਨ ਇਕਾਨਮੀ 'ਚੋਂ ਮਨਫੀ ਹੋ ਚੁੱਕੀਆਂ ਨੇ। ਸੋ ਜੋਬ ਮਾਰਕੀਟ ਸਲੋਅ ਹੋ ਰਹੀ ਹੈ ਰਾਦਰ, ਅਤੇ ਇਸੇ ਤਰ੍ਹਾਂ ਇਨਫਲੇਸ਼ਨ ਦੇ ਨੰਬਰਸ ਵੀ ਜਦੋਂ ਹੁਣੇ ਪਿਛਲੇ ਹਫ਼ਤੇ ਆ ਕੇ ਹਟੇ ਨੇ, ਉਹ ਹੈੱਡਲਾਈਨ ਇਨਫਲੇਸ਼ਨ ਵੀ 1.8% 'ਤੇ ਸੀ। ਜੇ ਬਾਕੀ ਸਾਰਾ ਕੁਝ ਨਾ ਕੌਨਫਲਿਕਟ ਵਗੈਰਾ ਨਾ ਹੁੰਦਾ ਤਾਂ ਇਹ ਬੜਾ ਇੱਕ ਅਜਿਹੀ ਸਥਿਤੀ ਸੀ ਕਿ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ ਦੇ ਵਿੱਚ ਕਟੌਤੀ ਕਰਨ ਬਾਰੇ ਸੋਚਿਆ ਜਾ ਸਕਦਾ ਸੀ। ਪਰ ਈਰਾਨ ਵਾਰ ਨੇ, ਮਿਡਲ ਈਸਟ ਦੇ ਵਿੱਚ ਚੱਲਦੇ ਕੌਨਫਲਿਕਟ ਨੇ ਸਾਰਾ ਕੁਝ ਹੁਣ ਉਹਨੂੰ ਟੌਸ ਅਪ ਕਰ ਦਿੱਤਾ, ਹਿਲਾ ਦਿੱਤਾ। ਸੋ ਬੈਂਕ ਆਫ ਕੈਨੇਡਾ ਨੇ ਅੱਜ ਕੋਈ ਤਬਦੀਲੀ ਨਹੀਂ ਕੀਤੀ। ਓਵਰਨਾਈਟ ਰੇਟ 2.25% 'ਤੇ ਰਹੇਗਾ, ਪ੍ਰਾਈਮ ਰੇਟ ਇਹਦੇ ਨਤੀਜੇ ਵਜੋਂ 4.45% 'ਤੇ ਹੀ ਰਹੇਗਾ। ਹੁਣ ਜਿਹੜੀ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਕੁਝ ਗੱਲਾਂ ਲਿਖੀਆਂ ਇੱਕ ਇੱਕ ਕਰਕੇ ਉਹਦਾ ਜ਼ਿਕਰ ਕਰਦੇ ਹਾਂ।
ਯਾ ਸੋ ਜੇ ਅਸੀਂ ਗੱਲ ਕਰੀਏ ਵੀ ਕੈਨੇਡਾ ਦੀ GDP ਪ੍ਰੋਜੈਕਸ਼ਨ ਬਾਰੇ ਪਹਿਲਾਂ,
ਯਾ
ਸੋ ਉਹਨਾਂ ਨੇ ਕਿਹਾ ਕਿ ਅਸੀਂ ਐਕਸਪੈਕਟ ਤਾਂ ਅਜੇ ਵੀ ਇਹ ਕਰ ਰਹੇ ਹਾਂ ਕਿ ਕੈਨੇਡੀਅਨ ਇਕਾਨਮੀ ਇਸ ਸਾਲ ਵੀ ਥੋੜ੍ਹੀ ਗਰੋ ਕਰੇਗੀ ਪਰ ਮੋਡੈਸਟ ਗਰੋਥ ਹੋਏਗੀ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਅਸੀਂ ਜਨਵਰੀ ਦੀ ਮੋਨਿਟਰੀ ਪਾਲਿਸੀ ਰਿਪੋਰਟ ਦੇ ਵਿੱਚ ਪ੍ਰੋਡਿਕਸ਼ਨ ਜਾਰੀ ਕੀਤੀ ਸੀ ਪ੍ਰੋਜੈਕਸ਼ਨ, ਉਸ ਤੋਂ ਵੀਕਰ ਗਰੋਥ ਹੋਏਗੀ ਹੁਣ ਬਿਕੋਜ਼ ਆਫ ਦ ਮਿਡਲ ਈਸਟ ਅਤੇ ਡੋਨਲਡ ਟਰੰਪ ਦੀ ਜੋ ਟੈਰਿਫ ਪਾਲਿਸੀ ਹੈ। ਸੋ ਉਹਨਾਂ ਨੇ ਕਿਹਾ ਇੱਕ ਤਾਂ ਜਿਹੜੇ ਹੁਣ ਨਵੇਂ ਇੰਡੀਕੇਟਰਸ ਆਏ ਨੇ ਰੀਸੈਂਟਲੀ ਜੋ ਤੁਸੀਂ ਜ਼ਿਕਰ ਵੀ ਕੀਤਾ ਕਿ ਬੇਰੁਜ਼ਗਾਰੀ ਦੇ ਜਿਹੜੇ ਅੰਕੜੇ ਨੇ, ਅਨਇੰਪਲੋਇਮੈਂਟ ਵੱਧ ਗਈ ਹੈ, ਜਿਹੜਾ ਚੌਥੇ ਕੁਆਟਰ ਦੇ ਵਿੱਚ ਜੋਬ ਗੇਨ ਹੋਇਆ ਸੀ ਪਹਿਲੇ 2 ਮਹੀਨਿਆਂ ਦੇ ਵਿੱਚ, ਇਸ ਸਾਲ ਅਸੀਂ ਉਹ ਗਵਾ ਬੈਠੇ ਹਾਂ ਆਲਮੋਸਟ। ਤੇ ਐਕਸਪੋਰਟਸ ਦੇ ਵੀ ਜਿਹੜੇ ਨੰਬਰਜ਼ ਆ ਰਹੇ ਨੇ ਦੇ ਆਰ ਆਲਸੋ ਅਪੀਅਰਿੰਗ ਟੂ ਬੀ ਵੈਰੀ ਵੀਕ। ਸੋ ਉਹਨਾਂ ਨੇ ਕਿਹਾ ਕਿ ਇੱਕ ਪਲੱਸ ਜਿਹੜੀ ਮਿਡਲ ਈਸਟ ਦੀ ਅਨਸਰਟਨਟੀ ਹੈ, ਇਹਦੇ ਕਰਕੇ ਕੈਨੇਡਾ ਦੀ ਜਿਹੜੀ GDP ਪ੍ਰੋਜੈਕਸ਼ਨ ਆਫਕੋਰਸ ਉਹ ਇਫੈਕਟ ਹੋਈ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਨਾਲੋਂ ਘੱਟ ਗਰੋਥ ਹੋਏਗੀ। ਐਗਜੈਕਟ ਨੰਬਰ ਇਹਨਾਂ ਨੇ ਇਸ ਵਾਰ ਕੋਟ ਨਹੀਂ ਕੀਤਾ ਬਿਕੋਜ਼ ਆਫ ਦਾ ਅਨਸਰਟਨਟੀ। ਤੇ ਉਸ ਤੋਂ ਬਾਅਦ ਇਨਫਲੇਸ਼ਨ ਨਾਲ ਵੀ ਇੱਦਾਂ ਦੀ ਹੀ ਕਹਾਣੀ ਹੈ। ਇਨਫਲੇਸ਼ਨ ਬਾਰੇ ਇਹਨਾਂ ਨੇ ਕਿਹਾ ਕਿ ਫਰਵਰੀ ਦੇ ਵਿੱਚ ਭਾਵੇਂ ਇਨਫਲੇਸ਼ਨ ਘਟੀ ਸੀ 1.8% ਹੋ ਗਈ ਸੀ ਜਨਵਰੀ ਦੇ ਮੁਕਾਬਲੇ, ਫਿਰ ਕੋਰ ਇਨਫਲੇਸ਼ਨ ਵੀ ਕਹਿੰਦੇ ਘੱਟ ਕੇ 2% ਦੇ ਨੇੜੇ ਆ ਗਈ ਹੈ ਪਰ ਅਜੇ ਵੀ ਉਹ ਜ਼ਿਆਦਾ ਹੈ। ਫੂਡ ਇਨਫਲੇਸ਼ਨ ਰਿਮੇਨਸ ਐਲੀਵੇਟਡ। ਸੋ ਪਰ ਨਾਲ ਜਿਹੜੇ ਗਲੋਬਲ ਐਨਰਜੀ ਪ੍ਰਾਈਸਿਸ ਨੇ ਮਿਡਲ ਈਸਟ ਦੇ ਕ੍ਰਾਈਸਿਸ ਕਰਕੇ, ਉਹਦੇ ਕਰਕੇ ਗੈਸੋਲੀਨ ਦੀਆਂ ਕੀਮਤਾਂ ਵਧਣਗੀਆਂ ਜਿਹਦੇ ਕਰਕੇ ਇਨਫਲੇਸ਼ਨ ਦੇ ਉੱਤੇ ਵੀ ਇੱਕ ਅਪਵਰਡ ਪੁਸ਼ ਹੋਏਗਾ, ਮਤਲਬ ਇਨਫਲੇਸ਼ਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਧੇਗੀ।
ਅਜੇ ਵਾਸੂ ਜੀ ਤੁਸੀਂ ਹੋਰ ਦੇਖਿਓ, ਜਦੋਂ ਇਨਫਲੇਸ਼ਨ ਦਾ ਨੰਬਰ ਜਦੋਂ ਅਸੀਂ ਅਪ੍ਰੈਲ ਤੋਂ ਬਾਅਦ ਜਦੋਂ ਨੰਬਰ ਆਉਣੇ ਸ਼ੁਰੂ ਹੋਣਗੇ ਤਾਂ ਉਹਦੇ ਵਿੱਚ ਕਾਰਬਨ ਟੈਕਸ ਵਾਲਾ ਪਹਿਲੂ, ਕਿਉਂਕਿ ਹੁਣ ਤੱਕ ਜਦੋਂ ਅਸੀਂ ਇਨਫਲੇਸ਼ਨ ਕੰਪੇਅਰ ਕਰਦੇ ਹਾਂ ਪਿਛਲੇ ਸਾਲ ਅਪ੍ਰੈਲ ਤੋਂ ਕਾਰਬਨ ਟੈਕਸ ਹਟਿਆ ਸੀ ਇੱਥੇ ਆਪਣਾ ਜਿਹੜਾ ਕੰਜ਼ਿਊਮਰ ਕਾਰਬਨ ਟੈਕਸ ਆ। ਸੋ ਜਦੋਂ ਤੁਸੀਂ ਇਸ ਸਾਲ ਦਾ ਘਟਿਆ ਕਾਰਬਨ ਟੈਕਸ ਕਰਕੇ ਘਟਿਆ ਹੋਇਆ ਨੰਬਰ ਜਦੋਂ ਕੰਪੇਅਰ ਕਰਦੇ ਹੋ ਪਿਛਲੇ ਸਾਲ ਦੇ ਉਹ ਨੰਬਰਾਂ ਨਾਲ ਜਦੋਂ ਕਾਰਬਨ ਟੈਕਸ ਲਾਗੂ ਸੀ, ਤਾਂ ਉਹ ਇੱਕ ਅਜਿਹਾ ਡਿਫਰੈਂਸ਼ੀਅਲ ਆ ਜਿਹੜਾ ਅਪ੍ਰੈਲ ਮਹੀਨੇ ਤੋਂ ਬਾਅਦ ਨਜ਼ਰ ਨਹੀਂ ਆਉਣਾ, ਕਿਉਂਕਿ ਅਪ੍ਰੈਲ ਤੋਂ ਪਿਛਲੇ ਸਾਲ ਦੀ ਅਪ੍ਰੈਲ ਤੋਂ ਕੰਜ਼ਿਊਮਰ ਕਾਰਬਨ ਟੈਕਸ ਹਟਾ ਦਿੱਤਾ ਗਿਆ ਸੀ। ਹੁਣ ਔਨ ਟੋਪ ਆਫ ਦੈਟ ਮਿਡਲ ਈਸਟ ਵਾਲਾ ਜਿਹੜਾ ਕ੍ਰਾਈਸਿਸ ਆ ਉਹਦੇ ਕਰਕੇ ਐਨਰਜੀ ਪ੍ਰਾਈਸਿਸ ਦੇ ਵਿੱਚ ਹੋਇਆ ਵਾਧਾ, ਸੋ ਨੀਅਰ ਟਰਮ ਦੇ ਵਿੱਚ ਸ਼ਾਰਟ ਟਰਮ ਦੇ ਵਿੱਚ ਇਨਫਲੇਸ਼ਨ ਦੇ ਵਿੱਚ ਵਾਧਾ ਹੋਣ ਦੇ ਜਿਹੜੇ ਆਸਾਰ ਨੇ ਉਹ ਹੁਣ ਫੋਰਗੋਨ ਕੰਕਲੂਜਨ ਆ, ਤੇ ਬੈਂਕ ਆਫ ਕੈਨੇਡਾ ਨੇ ਆਪਣੀ ਸਟੇਟਮੈਂਟ 'ਚ ਅੱਜ ਉਹ ਗੱਲ ਲਿਖੀ ਆ।
ਸੋ GDP ਦੀ ਪ੍ਰੋਜੈਕਸ਼ਨ ਵੀ ਇਫੈਕਟ ਹੋਏਗੀ, ਇਨਫਲੇਸ਼ਨ ਦੇ ਨੰਬਰਸ ਵੀ ਇਫੈਕਟ ਹੋਣਗੇ ਬਿਕੋਜ਼ ਆਫ ਦ ਮਿਡਲ ਈਸਟ ਕ੍ਰਾਈਸਿਸ। ਉਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ, ਕਹਿੰਦੇ ਕਿ ਦੇਖੋ ਜਿਹੜਾ ਰੀਸੈਂਟ ਡੇਟਾ ਆ ਰਿਹਾ ਉਹ ਤਾਂ ਇਹ ਪੁਆਇੰਟ ਕਰ ਰਿਹਾ ਵੀ ਵੀਕਰ ਇਕਨੋਮਿਕ ਐਕਟੀਵਿਟੀ ਹੈ, ਕਿ ਜੋਬਸ ਜਾ ਰਹੀਆਂ ਨੇ, ਐਕਸਪੋਰਟਸ ਘੱਟ ਰਹੀਆਂ ਨੇ, ਪਲੱਸ ਇਨਫਲੇਸ਼ਨ ਵੀ ਉੱਪਰ ਚੜ੍ਹਨ ਦੇ ਆਸਾਰ ਹੈਗੇ ਨੇ। ਪਰ ਉਹਨਾਂ ਨੇ ਕਿਹਾ ਕਿ ਨਾਲ ਜਿਹੜੀ ਰਿਸਕ ਟੂ, ਸੋ ਇੱਕ ਤਾਂ ਡੇਟਾ ਵੀਕ ਆ ਰਿਹਾ ਪਲੱਸ ਜਿਹੜੀ ਇਕਨੋਮਿਕ ਅਨਸਰਟਨਟੀ ਵਧੀ ਹੈ ਉਹਦੇ ਕਰਕੇ ਕਹਿੰਦੇ ਇਕਨੋਮੀ ਦੇ ਵਿੱਚ ਜਿਹੜੀ ਰਿਸਕ ਦਾ ਜਿਹੜਾ ਪਲੜਾ ਹੈ ਉਹ ਤਾਂ ਡਾਊਨ ਸਾਈਡ ਵੱਲ ਕਹਿੰਦੇ ਪਰ ਆ, ਕਿ ਇਕਨੋਮਿਕ ਐਕਟੀਵਿਟੀ ਘਟਣ ਦੇ ਆਸਾਰ ਨੇ, ਇਕਨੋਮੀ ਦੇ ਵਿੱਚ ਥੋੜ੍ਹੀ ਹੋਰ ਸੁਸਤੀ ਆਉਣ ਦੇ ਆਸਾਰ ਨੇ, ਪਰ ਐਟ ਦ ਸੇਮ ਟਾਈਮ ਇਨਫਲੇਸ਼ਨ ਵਧਣ ਦੇ ਵੀ ਆਸਾਰ ਨੇ।
ਬਿਲਕੁਲ,
ਸੋ ਇਨਫਲੇਸ਼ਨ ਉਹਨਾਂ ਨੇ ਕਿਹਾ ਕਿ ਰਿਸਕ ਹੈਵ ਗੋਨ ਅਪ ਬਿਕੋਜ਼ ਆਫ ਮਿਡਲ ਈਸਟ ਐਂਡ ਡੋਨਲਡ ਟਰੰਪਸ ਟੈਰਿਫ ਟ੍ਰੇਡ ਪਾਲਿਸੀ। ਫਿਰ ਉਹਨਾਂ ਨੇ ਕਿਹਾ ਸੀ ਦੋਨੋਂ ਚੀਜ਼ਾਂ ਨੂੰ, ਸੋ US ਦੀ ਟ੍ਰੇਡ ਪਾਲਿਸੀ ਨੂੰ ਵੀ ਤੇ ਮਿਡਲ ਈਸਟ ਦੇ ਕ੍ਰਾਈਸਿਸ ਨੂੰ ਵੀ ਅਸੀਂ ਕਲੋਜ਼ਲੀ ਮੋਨੀਟਰ ਕਰਦੇ ਰਵਾਂਗੇ। ਹਾਲ ਦੀ ਘੜੀ ਕਹਿੰਦੇ ਅਸੀਂ ਇਹ ਵਿਚਾਰ ਕੀਤਾ ਕਿ ਅਸੀਂ ਇੰਟਰਸਟ ਰੇਟ ਨੂੰ ਹੋਲਡ ਕਰਾਂਗੇ, ਵੇਟ ਐਂਡ ਵਾਚ ਵਾਲੀ ਗੱਲ ਹੀ ਪਲੇ ਕਰਾਂਗੇ, ਕਿ ਦੋਨੋਂ ਪਾਸੇ ਰਿਸਕ ਹੈਗੇ ਆ, ਇਕਨੋਮੀ ਸੁਸਤ ਹੋ ਸਕਦੀ ਆ, ਉਹਦੇ ਵਿੱਚ ਸੁਸਤੀ ਆ ਸਕਦੀ ਆ, ਕਿ ਸਲੋ ਡਾਊਨ ਹੋ ਸਕਦਾ, ਪਰ ਦੂਜੇ ਪਾਸੇ ਕਹਿੰਦੇ ਇਨਫਲੇਸ਼ਨ ਦਾ ਵੀ ਰਿਸਕ ਆ, ਇਸ ਕਰਕੇ ਅਸੀਂ ਹੋਲਡ ਕਰ ਰਹੇ ਹਾਂ ਹਾਲ ਦੀ ਘੜੀ, ਪਰ ਜੇ ਲੋੜ ਪਈ ਤੇ ਕਹਿੰਦੇ ਵੀ ਆਰ ਰੈਡੀ ਟੂ ਐਕਟ, ਸੋ ਵੀ ਸਟੈਂਡ ਰੈਡੀ ਟੂ ਰਿਸਪੋਂਡ ਐਜ਼ ਨੀਡਿਡ।
ਅਸੈਸ ਕਰਦੇ ਰਹਾਂਗੇ ਸਿਚੁਏਸ਼ਨ ਕਿ ਗਰੋਥ ਤੇ ਜਿਹੜਾ ਇੰਪੈਕਟ ਹੈਗਾ ਟੈਰਿਫਸ ਦਾ ਮਿਡਲ ਈਸਟ ਦੀ ਸਿਚੁਏਸ਼ਨ ਦਾ, ਉਹਦਾ ਗਰੋਥ ਉੱਪਰ ਤੇ ਇਨਫਲੇਸ਼ਨ ਉੱਪਰ ਕੀ ਅਸਰ ਪੈਂਦਾ, ਤੇ ਉਹੀ ਗੱਲ ਆ ਫਿਰ ਕਿ ਬੈਂਕ ਇਜ਼ ਕਮਿਟਿਡ ਟੂ ਇਨਸ਼ੋਰਿੰਗ ਦੀ ਕੈਨੇਡੀਅਨਸ ਦੈਟ ਕੈਨੇਡੀਅਨਸ ਕੰਟੀਨਿਊ ਟੂ ਹੈਵ ਕੰਫੀਡੈਂਸ ਇਨ ਪ੍ਰਾਈਸ ਸਟੇਬਿਲਿਟੀ ਥਰੂ ਦਿਸ ਪੀਰੀਅਡ ਆਫ ਗਲੋਬਲ ਅਪੀਵਲ। ਪ੍ਰਾਈਸ ਸਟੇਬਿਲਿਟੀ ਵਾਸਤੇ ਜੀ ਬੈਂਕ ਆਫ ਕੈਨੇਡਾ ਹੁਣ ਕਿੰਨੀ ਕੁ ਇਨਫਲੂਐਂਸ ਕਰ ਸਕਦਾ ਹੈ ਇਸ ਮਾਮਲੇ 'ਚ। ਤੁਸੀਂ ਦੇਖੋ ਕਰੂਡ ਆਇਲ ਦੀ ਕੀਮਤ ਅੱਜ ਬ੍ਰੈਂਟ ਕਰੂਡ ਦੀ $109.45 ਤੇ ਪਹੁੰਚ ਗਈ ਦੁਬਾਰਾ ਤੋਂ, ਤੇ ਇਹਦੇ ਵਿੱਚ ਇਹ ਲਗਭਗ 6% ਦਾ ਵਾਧਾ, ਤੇ ਇਹਦੇ ਨਤੀਜੇ ਵਜੋਂ ਓਵਰਆਲ ਜਿਹੜੀਆਂ ਹੁਣ ਇਸ ਵੇਲੇ ਸਟਾਕ ਮਾਰਕੀਟਸ ਨੇ ਉਹਨਾਂ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਆ। ਅੱਜ ਉੱਧਰ US ਦੇ ਫੈਡਰਲ ਰਿਜ਼ਰਵ ਦੀ ਵੀ ਮੀਟਿੰਗ ਆ, ਉਹਨਾਂ ਨੇ ਵੀ ਆਪਣੀ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕਰਨੀ ਆ, ਤੇ ਮੋਸਟ ਲਾਈਕਲੀ ਉੱਥੇ ਵੀ ਰੇਟ ਨੂੰ ਹੋਲਡ ਹੀ ਕੀਤਾ ਜਾਏਗਾ। ਇਹ ਵੀ ਹੋ ਸਕਦਾ ਕਿ ਜਿਹੜਾ US ਦਾ ਫੈਡਰਲ ਰਿਜ਼ਰਵ ਆ, ਕਿਉਂਕਿ ਡੋਨਲਡ ਟਰੰਪ ਉਹ ਚੇਅਰ ਜਰੋਮ ਪਾਵਲ ਤੋਂ ਬਹੁਤੇ ਖੁਸ਼ ਨਹੀਂ, ਉਹ ਉੱਥੇ ਲੈ ਕੇ ਇਹਨੂੰ ਲੈ ਕੇ ਪੋਲੀਟੀਕਲ ਅੜਫਸ ਵੀ ਬੜੀ ਬਣੀ ਹੋਈ ਆ, ਕਿ ਉੱਥੇ ਜਿਹੜਾ US ਦਾ ਫੈਡਰਲ ਰਿਜ਼ਰਵ ਆ ਉਹਦੇ ਵਿੱਚ ਬਹੁਤ ਕਨਫਲਿਕਟਿੰਗ ਓਪੀਨੀਅਨਸ ਅੱਜ ਦੀ ਇਸ ਇੰਟਰਸਟ ਰੇਟ ਅਨਾਊਂਸਮੈਂਟ ਤੋਂ ਆ ਸਕਦੇ ਨੇ, ਈਵਨ ਫਰੋਮ ਵਿਦਇਨ ਦੀ ਗਵਰਨਿੰਗ ਕਾਉਂਸਲ।
ਕਿਉਂਕਿ ਜਿਹੜੇ ਡੋਨਲਡ ਟਰੰਪ ਦੇ ਪੱਖ ਦੇ ਜਿਹੜੇ ਕੁਝ ਗਵਰਨਰ ਨੇ ਉਹ ਇਹ ਕਹਿਣਗੇ, ਉਹ ਇਹ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰਨਗੇ ਕਿ ਵੀ ਕੋਈ ਏਡੀ ਗੱਲ ਨਹੀਂ, ਜਿਹੜੇ ਬੋਰਡ ਮੈਂਬਰਸ ਨੇ ਉੱਥੇ, ਸੋ ਉਹ ਇਹ ਕਹਿਣਗੇ ਕਿ ਵਾਰ ਦੇ ਕਰਕੇ ਵੀ ਕੋਈ ਇੰਨੀ ਅਨਸਰਟਨਟੀ ਨਹੀਂ, ਇਹ ਤਾਂ ਬੜਾ ਸ਼ਾਰਟ ਟਰਮ ਕੋਨਫਲਿਕਟ ਹੈ, ਬਹੁਤ ਜਲਦੀ ਰਿਜ਼ੋਲਵ ਹੋ ਜਾਏਗਾ, ਕੋਈ ਜ਼ਿਆਦਾ ਲੌਂਗ ਟਰਮ ਇੰਪੈਕਟ ਇਕੋਨਮੀ 'ਤੇ ਨਹੀਂ ਪੈਣਾ। ਪਰ ਜਿਹੜੇ ਕਹਿ ਲਓ ਕਿ ਜਰੋਮ ਪਾਵਲ ਦੀ ਸਾਈਡ ਦੇ ਨੇ, ਉਹ ਹੋ ਸਕਦਾ ਕਹਿ ਸਕਦੇ ਨੇ ਕਿ ਵੀ ਇਹ ਰਿਸਕ ਬਹੁਤ ਜ਼ਿਆਦਾ ਹੈ, ਸੋ ਕੋਨਫਲਿਕਟਿੰਗ ਓਪੀਨੀਅਨ ਹੋਏਗਾ, ਬਟ ਮੋਸਟ ਲਾਈਕਲੀ ਦੇ ਆਰ ਗੋਇੰਗ ਟੂ ਹੋਲਡ, ਕਿਉਂਕਿ ਇਸ ਇੰਨੀ ਅਨਸਰਟਨਟੀ ਦੇ ਵਿੱਚ ਇੰਟਰਸਟ ਰੇਟ ਘਟਾ ਕੇ ਫਿਰ ਇਨਫਲੇਸ਼ਨ ਦੇ ਰਿਸਕ ਨੇ।
ਇਨਫਲੇਸ਼ਨ ਐਜ ਇਟ ਇਜ਼ ਦੇਖਿਓ ਆਉਣ ਦੇ ਮਹੀਨਿਆਂ 'ਚ ਨੰਬਰ ਆ ਉਹ ਕਾਫੀ ਕੰਸਰਨਿੰਗ ਨੰਬਰ ਹੋ ਜਾਣਾ, ਅਤੇ ਉਹਦੇ ਉੱਪਰ ਵੱਸ ਐਕਚੁਲੀ ਕਿਸੇ ਦਾ ਨਹੀਂ ਹੈ। ਜੇ ਕਿਸੇ ਦਾ ਵੱਸ ਹੈ ਉਹ ਅਮਰੀਕਾ ਦਾ ਹੈ, ਤੇ ਹੁਣ ਇਸ ਵੇਲੇ ਤਾਂ ਕਹਿ ਲਓ ਇਰਾਨ ਦਾ ਵੀ ਹੈ।
ਅਮਰੀਕਾ ਦਾ ਹੈ ਨਹੀਂ,
ਅਮਰੀਕਾ ਦਾ ਵਾਸਤੇ
ਲੱਗ ਰਿਹਾ ਕਿ ਬੇਵੱਸ ਜੇ ਹੋ ਗਏ ਨੇ।
ਡੋਨਲਡ ਟਰੰਪ ਵਾਸਤੇ ਕੋਈ ਗੋਲਡਨ ਆਫ ਰੈਂਪ ਰਿਹਾ ਨਹੀਂ ਇਹਦੇ 'ਚ ਕਿ ਤੁਸੀਂ ਉੱਥੋਂ ਨਿਕਲਣਾ ਕਿਵੇਂ ਆ। ਮੈਨੂੰ ਤਾਂ ਬਸ ਜੀ ਇਹ ਲੱਗਦਾ ਕਿ ਹੁਣ ਇਰਾਨ ਦੀ ਪੂਰੀ ਸਟ੍ਰੈਟਜੀ ਇਹ ਆ ਕਿ ਜਿੰਨੇ ਲੰਬੇ ਸਮੇਂ ਤੱਕ ਇਸ ਚੀਜ਼ ਦੇ ਵਿੱਚ ਅਮਰੀਕਾ ਨੂੰ ਉਲਝਾ ਕੇ ਰੱਖਿਆ ਜਾਵੇ, ਉਲਝਾਓ, ਅਤੇ ਜੇ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ, ਜਿਵੇਂ ਅੱਜ ਦੇਖੋ 6% ਦਾ ਉਛਾਲ ਹੋਰ ਦੇਖਿਆ ਜਾ ਰਿਹਾ, ਵੱਧਦੀਆਂ ਤੇਲ ਦੀਆਂ ਕੀਮਤਾਂ ਕਰਕੇ ਸਾਰੇ ਮੁਲਕਾਂ ਨੇ ਦੁਖੀ ਹੋਣਾ, ਤੇ ਉਹ ਸਾਰੇ ਜੇ ਆ ਕੇ ਇਹ ਕਹਿਣ ਇਰਾਨ ਨੂੰ ਵੀ ਭਾਈ ਬਸ ਕਰੋ, ਅਮਰੀਕਾ ਨੂੰ ਵੀ ਕਿ ਭਾਈ ਬਸ ਕਰੋ, ਤਾਂ ਦੋਹੇ ਮੁਲਕ ਫਿਰ ਇਹ ਕਹਿ ਸਕਦੇ ਨੇ ਸਾਰੀਆਂ ਜਿਹੜੀਆਂ ਫਾਈਟਿੰਗ ਕਰਨ ਵਾਲੀਆਂ ਧਿਰਾਂ ਨੇ ਕਿ ਇਸ ਤਰ੍ਹਾਂ ਲੋਕਾਂ ਦੇ ਦੁਨੀਆਂ ਦਾ ਭਲਾ ਸੋਚਦੇ ਹੋਏ ਹਟ ਗਏ, ਨਹੀਂ ਤਾਂ ਹਾਰਿਆ ਨਾ ਇਹ ਟਰੰਪ ਕਹਿ ਸਕਦੇ ਨੇ ਅਸੀਂ ਨਹੀਂ ਹਾਰੇ, ਇਰਾਨ ਕਹਿ ਸਕਦਾ ਅਸੀਂ ਵੀ ਨਹੀਂ ਹਾਰੇ। ਪਰ ਜੇ ਇਸ ਹਿਸਾਬ ਦੇ ਨਾਲ ਅਮਰੀਕਾ ਨੂੰ ਉੱਥੋਂ ਨਿਕਲਣਾ ਪੈਂਦਾ ਵਿਦਾਊਟ ਦਾ ਰਿਜੀਮ ਚੇਂਜ, ਵਿਦਾਊਟ ਕਨਫਰਮਿੰਗ ਕਿ ਉਹਨਾਂ ਦੀ ਨਿਊਕਲੀਅਰ ਕਪੈਸਿਟੀ ਡੈਸੀਮੇਟ ਹੋਈ ਆ, ਤਾਂ ਫਿਰ ਹਾਰ ਤਾਂ ਇਹਦੇ ਵਿੱਚ ਅਮਰੀਕਾ ਦੀ ਹੀ ਆ।
ਤੇ ਜਿਹੜੀ ਇੱਕ ਕੈਲਕੂਲੇਸ਼ਨ ਸੀ ਅਮਰੀਕਾ ਦੀ ਕਿ ਵੀ ਐਗਜ਼ਿਟ ਐਂਡ ਐਂਟਰ ਹੋ, ਐਂਟਰ ਐਂਡ ਐਗਜ਼ਿਟ ਵਾਲੀ ਜਿਹੜੀ ਗੇਮ ਆ ਇੱਥੇ ਵੀ ਚੱਲ ਜਾਏਗੀ ਜਿਵੇਂ ਵੈਨੇਜ਼ੁਏਲਾ ਵਿੱਚ ਚੱਲੀ, ਉਹ ਚੱਲਦੀ ਪ੍ਰਤੀਤ ਨਹੀਂ ਹੁੰਦੀ। ਇੱਕ ਜਿਹੜੀ ਗੱਲ ਚੱਲ ਰਹੀ ਸੀ ਕਿ ਇਰਾਨ ਹੁਣ ਅਮਰੀਕਾ ਨੂੰ ਥਕਾਉਣ ਦੀ ਗੇਮ ਦੇ ਵਿੱਚ ਕਿ ਦੇ ਆਰ ਟਰਾਇੰਗ ਟੂ ਟਾਇਰ ਅਮਰੀਕਾ ਆਊਟ, ਉਹਦੀ ਅੱਜ ਇੱਕ ਮਿਸਾਲ ਮਿਲੀ ਆ ਕਿ ਇਹਨਾਂ ਨੇ ਦੋ ਨਵੀਆਂ ਮਿਜ਼ਾਈਲਸ ਕੱਢ ਕੇ ਅੱਜ ਦਾਗੀਆਂ ਨੇ। ਸੋ ਮਲਟੀ ਵਾਰ ਹੈਡ ਮਿਜ਼ਾਈਲਸ ਅੱਜ ਦੋ ਥਾਵਾਂ 'ਤੇ ਇਹਨਾਂ ਵੱਲੋਂ ਦਾਗੀਆਂ ਗਈਆਂ, ਜਿਹਦੇ ਜਿਨ੍ਹਾਂ ਨੇ ਇਜ਼ਰਾਈਲ ਦੇ ਏਅਰ ਡੋਮ ਸਿਸਟਮ ਨੂੰ, ਇਹ ਡਿਫੈਂਸ ਸਿਸਟਮ ਨੂੰ, ਗੋਲਡਨ ਡੋਮ, ਆਇਰਨ ਡੋਮ, ਗੋਲਡਨ ਡੋਮ ਤਾਂ ਟਰੰਪ ਦੀ, ਸੋ ਉਹਨੂੰ ਇਹਨਾਂ ਨੇ ਉਹਨੂੰ ਤੋੜਿਆ ਬੇਸਿਕਲੀ, ਤੇ ਇਰਾਨ ਇਜ਼ਰਾਈਲ ਦੇ ਵਿੱਚ ਕਈ ਥਾਵਾਂ ਤੇ ਅੱਜ ਕੈਜੂਅਲਟੀਜ਼ ਹੋਈਆਂ ਨੇ, ਕਿਉਂਕਿ ਦੋ ਨਵੀਆਂ ਮਿਜ਼ਾਈਲ ਜਿਹੜੀਆਂ ਨੇ ਉਹ ਅੱਜ ਇਰਾਨ ਵੱਲੋਂ ਦਾਗੀਆਂ ਗਈਆਂ। ਇੱਕ ਹੈ ਖੁਰਮ ਸ਼ਹਿਰ 4 ਮਿਜ਼ਾਈਲ ਆ, ਇੱਕ ਹੈ ਕਾਦਰ, ਸੋ ਮਲਟੀ ਵਾਰ ਹੈਡ ਮਿਜ਼ਾਈਲਸ ਨੇ। ਸੋ ਜਿਹੜੀ ਗੱਲ ਚੱਲਦੀ ਸੀ ਵੀ ਇਹਨਾਂ ਕੋਲ ਹੋਰ ਬੜੀਆਂ ਸਾਰੀਆਂ ਮਿਜ਼ਾਈਲਸ ਹੈਗੀਆਂ, ਅਜੇ ਇਸਤੇਮਾਲ ਨਹੀਂ ਕਰ ਰਹੇ, ਕਿਉਂਕਿ ਕੱਲ ਇਹਨਾਂ ਦੇ ਦੋ ਜਿਹੜੇ ਟੌਪ ਜਨਰਲ ਮਾਰੇ ਗਏ,
ਅੱਜ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੈਡ ਆ ਜਿਹੜਾ ਇਰਾਨ ਦਾ, ਉਹਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਇਜ਼ਰਾਈਲ ਨੇ, ਤੇ ਇਰਾਨ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਆ।
ਸੋ ਇਸਮਾਇਲ ਖਾਲਿਬ ਉਹਦਾ ਨਾਮ ਹੈ, ਸੋ ਉਹਨਾਂ ਦਾ ਇੰਟੈਲੀਜੈਂਸ ਮਿਨਿਸਟਰ ਦੱਸਿਆ ਜਾਂਦਾ ਇਰਾਨ ਦਾ, ਸੋ ਉਹਦਾ ਅੱਜ ਕਤਲ ਹੋਇਆ, ਤੇ ਕੱਲ ਸਾਨੂੰ ਪਤਾ ਹੈ ਕਿ ਦੋ ਜਿਹੜੇ ਇਹਨਾਂ ਦੇ ਹੋਰ ਜਨਰਲਸ ਨੇ ਉਹ ਮਾਰੇ ਗਏ ਸਨ। ਸੋ ਉਸ ਤੋਂ ਬਾਅਦ ਹੁਣ ਇਹ ਜਿਹੜੀ ਕਾਰਵਾਈ ਆ ਇਰਾਨ ਵੱਲੋਂ ਕੀਤੀ ਜਾ ਰਹੀ ਹੈ, ਤੇ ਅੱਜ ਇਰਾਨ ਦੇ ਸਟੇਟ ਟੈਲੀਵਿਜ਼ਨ ਦੇ ਉੱਤੇ ਇਹ ਧਮਕੀ ਦਿੱਤੀ ਗਈ ਹੈ ਕਿ ਜਿਹੜੀਆਂ ਆਇਲ ਐਸਟੈਬਲਿਸ਼ਮੈਂਟਸ ਨੇ, ਆਇਲ ਇਨਫਰਾਸਟ੍ਰਕਚਰ ਹੈ ਗੁਆਂਢੀ ਮੁਲਕਾਂ ਦੇ ਵਿੱਚ, ਕਤਰ, ਸਾਊਦੀ ਅਰੇਬੀਆ, UAE, ਉੱਥੇ ਅੱਜ ਕਹਿੰਦੇ ਅਸੀਂ ਅਟੈਕ
ਉੱਥੇ ਟਾਰਗੇਟ ਕੀਤੇ ਜਾਣਗੇ।
ਸੋ ਇਹ ਵਾਰ ਜਿਹੜੀ ਹੈ ਛੇਤੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ
ਜੀ। ਇੱਕ ਵਾਸਤੇ ਸਰਵੇਖਣ ਵੀ ਆਇਆ 67% ਕੈਨੇਡੀਅਨਸ ਹੁਣ ਇਹ ਮੰਨਣਾ ਕਿ ਕੈਨੇਡਾ ਨੂੰ ਇਸ ਮਾਮਲੇ ਦੇ ਵਿੱਚ ਨਿਊਟਰਲ ਰਹਿਣਾ ਚਾਹੀਦਾ, ਨਾ ਅਮਰੀਕਾ ਦਾ ਪੱਖ ਪੂਰੋ ਤੇ ਨਾ ਹੀ ਇਰਾਨ ਦਾ ਜਾਂ ਇਜ਼ਰਾਈਲ ਦਾ ਪੱਖ ਪੂਰਿਆ ਜਾਵੇ।
ਤੇ ਡੋਨਲਡ ਟਰੰਪ ਨੇ ਆਪਣੇ ਸਾਰੇ ਅਲਾਈਜ਼ ਨੂੰ ਕਿਹਾ ਸੀ ਕਿ ਸਟ੍ਰੇਟ ਆਫ ਹੋਰਮੂਜ਼ ਨੂੰ ਚੱਲਦਾ ਰੱਖਣ ਲਈ ਤੁਸੀਂ ਵਿੱਚ ਆਓ, ਇਹਦੇ ਵਿੱਚ ਸ਼ਮੂਲੀਅਤ ਕਰੋ, ਪਰ ਸਾਰੇ ਹੀ ਜਿਹੜੇ ਯੂਰੋਪੀਅਨ ਅਲਾਈਜ਼ ਨੇ ਇੰਕਲੂਡਿੰਗ ਕੈਨੇਡਾ, ਉਹਨਾਂ ਨੇ ਕੋਈ ਹੱਥ ਪੱਲਾ ਫੜਿਆ ਨਹੀਂ।
ਕੱਲ ਟਰੰਪ
ਡੋਨਲਡ ਟਰੰਪ ਦੇ ਲੋੜ ਨਹੀਂ, ਉਹ ਫਰਸਟ੍ਰੇਟ ਹੋ ਗਏ, ਵੀ ਡੋਨਟ ਨੀਡ ਦ ਹੈਲਪ ਆਫ ਐਨੀਵਨ, ਆਲ ਕੈਪਸ ਦੇ ਵਿੱਚ
ਕਹਿੰਦੇ ਯਾਦ ਰੱਖਣਾ,
ਸੋਸ਼ਲ ਤੇ ਉਹਨਾਂ ਲਿਖਿਆ, ਹਾਂ ਯਾਦ ਰੱਖੂਗਾ,
ਕਹਿੰਦੇ
ਫਰਸਟ੍ਰੇਟ ਹੋ ਗਏ ਨੇ
ਸਾਡੀ, ਕਹਿੰਦੇ ਮੇਰੀ ਯਾਦਦਾਸ਼ਤ ਬਹੁਤ ਜ਼ਿਆਦਾ ਦੇਰ ਤੱਕ ਰਹਿਣ ਵਾਲੀ ਆ। ਸੋ ਇਸ ਵੇਲੇ ਦੇਖੋ ਵਾਸੂ ਜੀ, ਮਿਸਕੈਲਕੂਲੇਸ਼ਨ ਤੇ ਬਹੁਤ ਵੱਡੇ ਪੱਧਰ ਤੇ ਹੋਈ ਹੈ ਇਹਦੇ ਚ ਡੋਨਲਡ ਟਰੰਪ ਤੋਂ, ਤੇ ਸਾਰੀ ਦੁਨੀਆਂ ਦੇ ਵਿੱਚ ਉਹਦੇ ਕਰਕੇ ਜੋ ਹਾਲਾਤ ਪੈਦਾ ਹੋਏ ਨੇ। ਆ ਤੁਸੀਂ ਦੇਖਿਓ ਜੇ ਕਿਤੇ ਆ ਗੱਲ ਛੇਤੀ ਕਿਤੇ ਨਹੀਂ ਨਿਬੜਦੀ, ਇਰਾਨ ਫਿਰ ਵੀ ਲੱਗਦਾ ਕਿਸੇ ਸਟ੍ਰੈਟਜੀ ਅਧੀਨ ਚੱਲਦਾ ਪਿਆ, ਅਮਰੀਕਾ ਦੀ ਤਾਂ ਲੱਗਦਾ ਕੋਈ ਸਟ੍ਰੈਟਜੀ ਹੀ ਨਹੀਂ ਆ। ਉਹ ਵੈਨੇਜ਼ੁਏਲਾ ਨੇ ਕਿਤੇ ਕੋਈ ਫੋਕਾ ਕੌਨਫੀਡੈਂਸ ਦੇ ਤਾ ਟਰੰਪ ਨੂੰ, ਤੇ ਦੂਜਾ ਪਾਸਾ ਹੁਣ ਜਿਹੜੇ ਕੱਲ੍ਹ ਇੱਕ ਅਮਰੀਕਾ ਦੇ ਕਾਊਂਟਰ ਟੈਰੋਰਿਜ਼ਮ ਵਾਲੇ ਮੁਖੀ ਜੋ ਕੈਂਟ ਨੇ ਰਿਜ਼ਾਈਨ ਕੀਤਾ, ਬਸ ਜੀ ਜੋ ਕੈਂਟ ਵੈਸੇ ਦੇਖੋ ਰਿਪੋਰਟ ਕਰਦੇ ਨੇ ਤੁਲਸੀ ਗਾਬਰਡ ਨੂੰ, ਤੁਲਸੀ ਗੈਬੜ ਜਿਹੜਾ ਉਹਨਾਂ ਦਾ ਅਸਤੀਫਾ ਸੀ ਉਹਨਾਂ ਨੇ ਤੁਲਸੀ ਗੈਬੜ ਨੂੰ ਨਹੀਂ ਸੰਬੋਧਨ ਕਰਕੇ ਲਿਖਿਆ, ਜਿਹੜੀ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਚਿੱਠੀ ਪਾਈ ਉਹ ਡੋਨਲਡ ਟਰੰਪ ਨੂੰ ਐਡਰੈਸਡ ਲੈਟਰ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਨਾ ਤਾਂ ਈਰਾਨ ਤੋਂ ਕੋਈ ਇਮੀਨੈਂਟ ਥਰੈਟ ਸੀ, ਅਤੇ ਜਿਹੜੀ ਅਗਲੀ ਗੱਲ ਉਹਨਾਂ ਨੇ ਲਿਖਤੀ ਕਿ ਅਸੀਂ ਤਾਂ ਇਜ਼ਰਾਈਲ ਦੇ ਲੌਬੀ ਦੇ ਦਬਦਬੇ ਹੇਠ ਆ ਕੇ ਲੱਗਦਾ ਵੀ ਆਹ ਜੰਗ ਛੇੜ ਲਈ ਆ, ਉਹ ਕਾਫੀ ਡੈਮੇਜਿੰਗ ਸਟੇਟਮੈਂਟ ਆ। ਮਤਲਬ ਹੁਣ ਤੱਕ ਇਹ ਇੱਕ ਕੰਸਪੀਰੇਸੀ ਥਿਓਰੀ ਸੀ, ਤੁਸੀਂ ਇਹ ਲਗਾ ਲਓ ਨਾ ਹੁਣ ਤੱਕ ਸੀਗਾ ਕਿ ਜਿਹੜੇ ਕੁਝ ਸਿਰਫ ਘਰਾਂ ਦੇ ਵਿੱਚ ਜਾਂ ਆਰਮ ਚੇਅਰ ਐਨਾਲਿਸਟਸ ਨੇ ਵੀ ਉਹਨਾਂ ਦਾ ਅਜਿਹਾ ਕਹਿਣਾ ਕਿ ਜੀ ਇਹ ਤਾਂ ਇਜ਼ਰਾਈਲ ਦੇ ਦਬਦਬੇ 'ਚ ਆ ਕੇ ਕਿਤੇ ਅਮਰੀਕਾ ਨੂੰ ਉਹਨਾਂ ਨੇ ਇੱਧਰ ਖਿੱਚ ਲਿਆ, ਪਰ ਜੇ ਹੁਣ ਤੁਹਾਡਾ ਕਾਊਂਟਰ ਟੈਰੋਰਿਜ਼ਮ ਦਾ ਮੁਖੀ ਅਸਤੀਫਾ ਦਿੰਦਾ ਹੋਇਆ ਇਹ ਗੱਲ ਕਹਿੰਦਾ, ਅਤੇ ਕਾਊਂਟਰ ਟੈਰੋਰਿਜ਼ਮ ਦਾ ਮੁਖੀ ਵੀ ਉਹ ਜਿਹੜਾ ਟਰੰਪ ਦਾ ਬੜਾ ਲੋਇਲ ਸੀ, ਟਰੰਪ ਦਾ ਚਹੇਤਾ ਸੀ, ਜਦੋਂ ਇਹਨੂੰ ਲਗਾਇਆ ਜਾਣਾ ਸੀ ਤਾਂ ਡੈਮੋਕਰੈਟਸ ਨੇ ਬੜੀ ਮੁਖਾਲਫਤ ਕੀਤੀ ਸੀ, ਪਰ ਟਰੰਪ ਨੇ ਫਿਰ ਜਿੱਦਾਂ ਆਪਣੇ ਸਾਰੇ ਬੰਦੇ ਫਿੱਟ ਕਰਾਏ ਆ ਉੱਦਾਂ ਹੀ ਕਰਾਏ। ਟਰੰਪ ਨੇ ਕੱਲ੍ਹ ਕਿਹਾ ਕਹਿੰਦਾ ਚੰਗਿਆ ਹੋਇਆ ਚਲਾ ਗਿਆ, ਉਹ ਬੜਾ ਵੀਕ ਸੀ, ਕਹਿੰਦੇ ਚੰਗਾ ਉਹ ਵਧੀਆ ਕੰਮ ਨਹੀਂ ਸੀ ਕਰ ਰਿਹਾ।
ਜਿਵੇਂ ਈਲਨ ਮਸਕ ਦੇ ਜਾਣ ਤੋਂ ਬਾਅਦ ਵੀ ਕਿਹਾ ਸੀ ਕੀ ਸੀ ਉਹਦਾ, ਟਰੰਪ ਵਿਦਡਰਾਅਲ ਸਿੰਪਟਮ ਕੋਈ ਕੀ ਸੀ, ਸਿੰਡਰੋਮ
ਡੀਰੇਂਜਮੈਂਟ,
ਡੀਰੇਂਜਮੈਂਟ ਟਰੰਪ ਡੀਰੇਂਜਮੈਂਟ ਸਿੰਡਰੋਮ
ਜੀ,
ਉਹਦਾ ਬਾਰੇ ਵੀ ਉਹੀ ਕਹਿਣਗੇ
ਜੀ।
ਸੋ ਪਰ ਈਰਾਨ ਵੱਲੋਂ ਆਲੇ ਦੁਆਲੇ ਜਿੰਨੇ ਵੀ ਮੁਲਕ ਨੇ ਉੱਥੇ ਜਿਹੜੇ ਨੇ ਇਨਫਰਾਸਟ੍ਰਕਚਰ ਅਟੈਕਸ ਅਜੇ ਵੀ ਕੀਤੇ ਜਾ ਰਹੇ ਆ। ਬਗਦਾਦ ਦੇ ਵਿੱਚ, ਇਰਾਕ ਦੇ ਵਿੱਚ ਜਿਹੜੀ US ਦੀ ਐਮਬੈਸੀ ਹੈ ਉੱਥੇ ਦੋ ਦਿਨਾਂ ਦੇ ਵਿੱਚ ਦੋ ਵਾਰ ਸਟ੍ਰਾਈਕਸ ਹੋਈਆਂ ਨੇ। ਆਸਟ੍ਰੇਲੀਆ ਵੱਲੋਂ ਦੱਸਿਆ ਗਿਆ ਕਿ ਦੁਬਈ ਦੇ ਨੇੜੇ ਉਹਨਾਂ ਦਾ ਏਅਰਬੇਸ ਆ, ਉੱਥੇ ਵੀ ਇੱਕ ਛੋਟੀ ਜਿਹੀ ਮਾਮੂਲੀ ਫਾਇਰ ਉੱਥੇ ਲੱਗੀ ਆ, ਕੋਈ ਜ਼ਖਮੀ ਨਹੀਂ ਹੋਇਆ। ਤੇ ਅੱਜ ਜਿਵੇਂ ਮੈਂ ਦੱਸਿਆ ਵੀ ਉਹਨਾਂ ਨੇ ਸਟੇਟ ਟੈਲੀਵਿਜ਼ਨ ਦੇ ਉੱਤੇ ਧਮਕੀ ਦਿੱਤੀ ਆ ਕਿ ਜਿਹੜਾ ਆਇਲ ਇਨਫਰਾਸਟ੍ਰਕਚਰ ਹੈ ਉਹਨਾਂ ਮੁਲਕਾਂ ਦੇ ਵਿੱਚ ਅੱਜ ਅਸੀਂ ਟਾਰਗੇਟ ਕਰਾਂਗੇ,
ਕਿਉਂਕਿ ਇਸ ਵੇਲੇ ਈਰਾਨ ਦੀ ਸਾਰੀ ਸਟ੍ਰੈਟੇਜੀ ਲੱਗਦੀ ਹੈ ਕਿ ਆਇਲ ਨੂੰ ਇੱਕ ਚੋਕ ਪੁਆਇੰਟ ਇਹੋ ਜਿਹਾ ਬਣਾਓ, ਜਿਹੜੀ ਉਹਨਾਂ ਨੇ ਧਮਕੀ ਦਿੱਤੀ ਸੀ ਨਾ ਵੀ $200 ਪ੍ਰਤੀ ਬੈਰਲ ਤੇਲ ਦੀ ਕੀਮਤ ਲਈ ਤਿਆਰ ਰਹੋ, ਕਿ ਜਿੰਨੀ ਤੇਲ ਦੀ ਕੀਮਤ ਵੱਧਦੀ ਰਹੇਗੀ ਉਨਾ ਉਹਨਾਂ ਮੁਲਕਾਂ ਦੇ ਉੱਪਰ ਵੀ ਪ੍ਰੈਸ਼ਰ ਬਣੇਗਾ ਜਿਹੜੇ ਕਿ ਇਸ ਵਾਰ ਦੇ ਵਿੱਚ ਇਨਵੋਲਵ ਨਹੀਂ ਹੈਗੇ, ਜਿਹੜੇ ਕਿ ਭਾਵੇਂ ਨਿਊਟਰਲ ਰਹਿਣਾ ਚਾਹੁੰਦੇ ਨੇ, ਕਿ ਤੇਲ ਦੀ ਕੀਮਤ ਵਧਾ ਕੇ ਉਹਨਾਂ ਨੂੰ ਫਿਰ ਇਸ ਜੰਗ ਦੇ ਵਿੱਚ ਭਾਵੇਂ ਮੀਡੀਏਸ਼ਨ ਵਾਸਤੇ ਜਾਂ ਕਿਸੇ ਹੋਰ ਤਰੀਕੇ ਖਿੱਚਿਆ ਜਾਵੇ।
ਬਿਲਕੁਲ, ਅਤੇ ਡੋਨਲਡ ਟਰੰਪ ਭਾਵੇਂ ਪਹਿਲਾਂ ਕਹਿੰਦੇ ਰਹੇ ਇੱਕ ਹਫ਼ਤਾ, ਚਾਰ ਹਫ਼ਤੇ, ਪੰਜ ਹਫ਼ਤੇ ਜਾਂ ਬਹੁਤ ਜਲਦ ਅਸੀਂ ਇੱਥੋਂ ਨਿਕਲ ਜਾਵਾਂਗੇ, ਅਸੀਂ ਜਿੱਤ ਚੁੱਕੇ ਹਾਂ ਆਲਰੇਡੀ, ਪਰ ਯਾਦ ਕਰੋ ਦੋ ਹਫ਼ਤੇ ਪਹਿਲਾਂ ਹੀ ਜਦੋਂ ਇਹ ਜੰਗ ਸ਼ੁਰੂ ਹੋਈ ਸੀ ਉਸ ਤੋਂ ਤਕਰੀਬਨ 4-5 ਦਿਨ ਬਾਅਦ ਹੀ ਬੈਂਜਮਿਨ ਨੇਤਨਯਾਹੂ ਦੀ ਸਟੇਟਮੈਂਟ ਸੀ, ਉਹ ਕਹਿੰਦੇ ਕਿ ਅਸੀਂ ਕਿਸੇ ਟਾਈਮ ਲਾਈਨ ਨਾਲ ਨਹੀਂ ਇਸ ਜੰਗ ਦੇ ਵਿੱਚ ਆਏ ਹੈ,
ਕਰੈਕਟ,
ਕਿ ਜਿੰਨੀ ਦੇਰ ਤੱਕ ਸਾਡੇ ਮੋਟਿਵ ਜਿਹੜੇ ਨੇ ਉਹ ਕੰਪਲਿਸ਼ ਨਹੀਂ ਹੁੰਦੇ ਉਨੀ ਦੇਰ ਤੱਕ ਇਹ ਜੰਗ ਚੱਲਦੀ ਰਹੇਗੀ।
ਅੱਛਾ, ਦੂਜੀ ਗੱਲ ਇਹ ਵੀ ਤਾਂ ਹੈ ਬਸੂ ਜੀ ਕਿ ਇੱਦਾਂ ਵੀ ਲੱਗਦਾ ਕਿ ਇਜ਼ਰਾਈਲ ਨੇ ਅਮਰੀਕਾ ਨੂੰ ਈਰਾਨ ਵਾਲੇ ਪਾਸੇ ਉਲਝਾ ਕੇ ਆਪ ਉਹ ਲੈਬਨਾਨ ਤੇ ਬੇਰੂਤ ਵਾਲੇ ਹੋਏ ਨੇ, ਕਿਉਂਕਿ ਉਹਨਾਂ ਨੇ ਉੱਧਰ ਗਰਾਊਂਡ ਇਨਵੇਜ਼ਨ ਤੋਂ ਕਹਿੰਦੇ ਨੇ ਕਿ ਜਿੱਥੇ ਵੀ ਲੈਬਨਾਨ ਦੇ ਵਿੱਚ ਕਿਉਂਕਿ ਇਹ ਹਿਜ਼ਬੁੱਲਾ ਦੀਆਂ ਜਿਹੜੀਆਂ ਲਾਂਚਿੰਗ ਸਾਈਟਸ ਨੇ ਜਿੱਥੋਂ ਮਿਜ਼ਾਈਲਾਂ ਦਾਗਦੇ ਨੇ ਵੀ ਅਸੀਂ ਉਹਨਾਂ ਨੂੰ ਖਤਮ ਕਰਨਾ।
ਲੈਬਨਾਨ ਦੇ ਵਿੱਚ 912 ਲੋਕ ਅਜੇ ਤੱਕ ਮਾਰੇ ਗਏ ਨੇ,
1 ਮਿਲੀਅਨ ਬੰਦਾ ਡਿਸਪਲੇਸ ਹੋਇਆ ਵਾ, 1 ਮਿਲੀਅਨ ਬੰਦਾ ਜਿਹੜਾ ਆਪਣਾ ਘਰਾਂ ਨੂੰ ਛੱਡ ਕੇ ਉਹਨੂੰ ਸੱਜੇ ਖੱਬੇ ਹੋਣਾ ਪਿਆ ਬਿਕਾਜ਼ ਆਫ ਦ ਇਨਵੇਜ਼ਨ।
ਐਂਡ ਇਨ ਦਿਸ ਇੰਟਾਇਰ ਕਨਫਲਿਕਟ ਇਦਾਂ ਲੱਗਦਾ ਕਿ ਦ ਵਿਨਰ ਇਜ਼ ਰਸ਼ੀਆ।
ਯੈਸ, ਵਿਨਰ ਇਜ਼ ਰਸ਼ੀਆ।
ਰਸ਼ੀਆ ਯੂਕਰੇਨ ਤੋਂ ਕਿਸੇ ਦਾ ਹੁਣ ਧਿਆਨ ਹੀ ਨਹੀਂ ਉਸ ਪਾਸੇ, ਤੇ ਹੁਣ ਡੋਨਲਡ ਟਰੰਪ ਆਪ ਵਕਾਲਤ ਕਰ ਰਹੇ ਨੇ ਸੈਂਕਸ਼ਨਸ ਹਟਾਉਣ ਦੀ, ਤੇ ਐਲਾਈਜ਼ ਉਹਦੇ ਵਾਸਤੇ ਰਾਜ਼ੀ ਨਹੀਂ ਹੋ ਰਹੇ।
ਬਿਲਕੁਲ,
ਤੇ ਇਸ ਵੇਲੇ ਤੇਲ ਜਿੰਨਾ ਮਹਿੰਗਾ ਹੋਏਗਾ, ਲੈਟਸ ਨਾਟ ਫੋਰਗੇਟ, ਉਹਦੇ ਨਾਲ ਰਸ਼ੀਆ ਦਾ ਰੈਵਨਿਊ ਉਨਾ ਵਧੇਗਾ।
ਬਿਲਕੁਲ,
ਐਂਡ ਦੇ ਆਰ ਫਾਈਨੈਂਸਿੰਗ ਦੇਅਰ ਵਾਰ ਅਗੇਂਸਟ ਯੂਕਰੇਨ ਵਿਦ ਦੈਟ ਰੈਵਨਿਊ
ਤੇ ਜਿੰਨਾ ਤੇਲ ਮਹਿੰਗਾ ਹੋ ਰਿਹਾ ਉਹਦੇ ਨਾਲ ਵਾਸੂ ਜੀ। ਦੇਖੋ, ਈਰਾਨ ਦੇ ਤੇਲ ਉੱਪਰ ਭਾਵੇਂ ਜਿਹੜੇ ਸੈਂਕਸ਼ਨਸ ਵਗੈਰਾ ਲੱਗੀਆਂ ਹੋਈਆਂ, ਈਰਾਨੀਅਨ ਜਿਹੜੀ ਸਟੇਟ ਹੈਗੀ ਆ ਉਹਨਾਂ ਨੂੰ ਵੀ ਵਧੇ ਹੋਏ ਤੇਲ ਦੀ ਕੀਮਤਾਂ ਦਾ ਫਾਇਦਾ ਹੈ। ਆਫਕੋਰਸ ਇਸ ਵੇਲੇ ਜੰਗ ਦੇ ਮਾਹੌਲ ਵਿੱਚ ਉਹ ਕਿੰਨਾ ਕੁ ਤੇਲ ਐਕਸਟ੍ਰੈਕਟ ਕਰਕੇ ਕਿੰਨਾ ਕੁ ਅੱਗੇ ਭੇਜ ਪਾ ਰਹੇ ਨੇ, ਦੈਟਸ ਉਹਦੇ ਬਾਰੇ ਕੋਈ ਕਲੈਰਿਟੀ ਨਹੀਂ ਆ, ਪਰ ਇੱਕ ਪ੍ਰੈਸ਼ਰ ਪੁਆਇੰਟ ਇਹੋ ਜਿਹਾ ਈਰਾਨ ਨੂੰ ਮਿਲ ਗਿਆ ਹੋਇਆ, ਅਤੇ ਜਿਹੜਾ ਉਹ 20% ਸਟੇਟ ਆਫ ਹਰਮੂਜ਼ ਦੇ ਵਿੱਚੋਂ ਨਿਕਲਦਾ ਤੇਲ ਡੇਲੀ ਸਪਲਾਈ ਦੁਨੀਆ ਦੀ, ਉਹਨੂੰ ਸਬਸਟੀਚਿਊਟ ਕਰਨਾ ਇੰਨਾ ਈਜ਼ੀ ਨਹੀਂ ਹੈਗਾ। ਆ ਜਿਹੜੇ ਸਟ੍ਰੈਟੇਜਿਕ ਰਿਜ਼ਰਵ ਵਗੈਰਾ ਜਾਰੀ ਕੀਤੇ ਵੀ ਨੇ, ਉਹ ਕਿਹੜਾ ਇੱਦਾਂ ਤਾਂ ਹੈ ਨਹੀਂ ਵੀ ਇਕਦਮ ਹੀ ਉਹ ਸਾਰੇ ਦੇ ਸਾਰੇ ਬੈਰਲ ਰਿਲੀਜ਼ ਹੋ ਗਏ। ਅਮਰੀਕਾ ਨੇ ਜਿਹੜਾ 172 ਮਿਲੀਅਨ ਬੈਰਲ ਰਿਲੀਜ਼ ਕਰਨ ਦੀ ਕਮਿਟਮੈਂਟ ਕੀਤੀ, ਇਕੱਲੇ ਅਮਰੀਕਾ ਨੇ, ਉਹਨੂੰ 120 ਦਿਨ ਲੱਗਣੇ ਆ ਫੁੱਲ ਡਿਲੀਵਰੀ ਹੋਣ ਨੂੰ।
ਬਿਲਕੁਲ, ਅਤੇ ਕੈਨੇਡਾ ਦੇ ਕੋਲ ਤਾਂ ਸਟ੍ਰੈਟੇਜਿਕ ਰਿਜ਼ਰਵ ਹੈ ਹੀ ਨਹੀਂ, ਸਾਡੇ ਵਾਸਤੇ ਤਾਂ ਇੰਨੀ ਵੱਡੀ ਇੱਕ ਓਪਰਚੁਨਿਟੀ ਹੈ ਇਹ। ਹਾਲਾਂਕਿ ਨੰਬਰ ਜ਼ਰੂਰ ਆਏ ਨੇ ਕਿ ਐਲਐਨਜੀ ਕੈਨੇਡਾ ਜਿਹੜਾ ਸਾਡਾ ਐਕਸਪੋਰਟ ਟਰਮੀਨਲ ਨਵਾਂ ਬਣਿਆ, ਇੱਥੋਂ ਹੁਣ ਨੈਚੁਰਲ ਗੈਸ ਦੇ ਜਿਹੜੇ ਰਿਕਾਰਡ ਵਾਲੀਅਮ ਜਿਹੜੇ ਨੇ ਉਹ ਪੁਸ਼ ਕੀਤੇ ਜਾ ਰਹੇ ਨੇ ਜ਼ਰੂਰ, ਪਰ ਸਟਿਲ ਇਟ ਇਜ਼ ਅ ਲੋਸਟ ਓਪਰਚੁਨਿਟੀ ਫਾਰ ਕੈਨੇਡਾ। ਦੇਖੋ, ਵਾਰ ਜਦੋਂ ਹੁੰਦੀ ਹੈ ਅਨਫੋਰਚੁਨੇਟਲੀ ਇਟਸ ਐਨ ਓਪਰਚੁਨਿਟੀ ਫਾਰ ਮੈਨੀ ਸਟੇਕ ਹੋਲਡਰਸ, ਸੋ ਕੈਨੇਡਾ ਕੁਡ ਹੈਵ ਬੀਨ ਵਨ ਆਫ ਦੈਮ, ਪਰ ਅਸੀਂ ਇਹ ਵੀ ਓਪਰਚੁਨਿਟੀ ਇੱਕ ਤਰ੍ਹਾਂ ਦੀ ਗਵਾ ਬੈਠੇ ਹਾਂ। ਜਦੋਂ ਪਹਿਲਾਂ ਦੇਖੋ ਰਸ਼ੀਆ ਯੂਕਰੇਨ ਜਦੋਂ ਕੌਨਫਲਿਕਟ ਸ਼ੁਰੂ ਹੋਇਆ, ਯੂਰੋਪੀਅਨ ਐਲਾਈ ਸਾਡੇ ਬੂਹੇ ਤੇ ਆਏ, ਓਲਫ ਸ਼ੋਲਜ਼ ਦੀ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ, ਜਰਮਨ
ਚਾਂਸਲਰ,
ਜਪਾਨ ਵਾਲੇ ਵੀ ਆਏ ਸਾਡੇ ਕੋਲ ਆ ਕੇ, ਕਹਿੰਦੇ ਰਹੇ ਕਿ ਸਾਨੂੰ ਐਲਐਨਜੀ ਸਪਲਾਈ ਕਰ ਦਿਓ, ਸਾਡੇ ਪ੍ਰਾਈਮ ਮਿਨਿਸਟਰ ਉਸ ਵੇਲੇ ਦੇ ਕਹਿੰਦੇ ਰਹੇ ਕਿ ਬਿਜ਼ਨਸ ਕੇਸ ਹੀ ਨਹੀਂ ਹੈ ਜੀ ਐਲਐਨਜੀ, ਤੇ ਅਸੀਂ ਐਲਐਨਜੀ ਦਾ ਕੋਈ ਟਰਮੀਨਲ ਡਿਵੈਲਪ ਨਹੀਂ ਕੀਤਾ, ਇੱਕ ਐਲਐਨਜੀ ਵੀ ਅਜੇ ਪਾਈਪਲਾਈਨ ਦੀ ਟਵਿਨਿੰਗ ਨੂੰ ਲੈ ਕੇ ਅਸੀਂ ਬੜੇ ਖੁਸ਼ ਹੋ ਰਹੇ ਹਾਂ, ਇੱਕ ਹੋਰ ਪਾਈਪਲਾਈਨ ਬਣਾਉਣ ਦੀ ਗੱਲ ਹੋ ਰਹੀ ਹੈ, ਉਹਨੂੰ ਲੈ ਕੇ ਪੋਲੀਟਿਕਸ ਚੱਲ ਰਹੀ ਹੈ. ਸੋ ਇੱਕ ਹੋਰ ਵਾਰ ਆਈ ਜੋ ਕੁੱਡ ਹੈਵ ਬੀਨ ਐਨ ਓਪਰਚੁਨਿਟੀ ਇਕਨੋਮਿਕਲੀ ਸਪੀਕਿੰਗ ਫੋਰ ਕੈਨੇਡਾ, ਪਰ ਅਸੀਂ ਉਹ ਵੀ ਓਪਰਚੁਨਿਟੀ ਗਵਾ ਬੈਠੇ.
ਤੁਸੀਂ ਦੇਖੋ ਐਲ ਐਨ ਜੀ ਕੈਨੇਡਾ ਵਾਲਾ ਟਰਮੀਨਲ ਵੀ ਭਾਵੇਂ ਦੇਖੋ ਜਦੋਂ ਬਣ ਕੇ ਰੈਡੀ ਹੋਇਆ ਐਨ ਡੀ ਪੀ ਦੀ ਸਰਕਾਰ ਸੀ, ਜਦੋਂ ਇਹ ਸ਼ੁਰੂ ਹੋਇਆ ਸੀ, ਜਦੋਂ ਇਹਦੀ ਸਾਰੀ ਪਲੈਨਿੰਗ ਤੇ ਗੱਲਾਂ ਸ਼ੁਰੂ ਹੋਈਆਂ ਸੀ, ਉਦੋਂ ਸੀ ਬੀ ਸੀ ਦੇ ਵਿੱਚ, ਬੀ ਸੀ ਲਿਬਰਲ ਸੀ ਗਵਰਨਮੈਂਟ, ਕ੍ਰਿਸਟੀ ਕਲਾਰਕ, ਉਦੋਂ ਐਨ ਡੀ ਪੀ ਵਾਲੇ ਇਹਦੀ ਬੜੀ ਡਟ ਕੇ ਮੁਖਾਲਫਤ ਕਰਦੇ ਸੀ.
ਤੇ ਹੁਣ ਸਭ ਤੋਂ ਵੱਡੇ ਐਡਵੋਕੇਟ ਐਲ ਐਨ ਜੀ ਦੇ ਆਇਰੋਨਿਕਲੀ ਉਹ ਡੇਵਿਡ ਈਬੀ ਬਣੇ ਹੋਏ.
ਜੀ 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 ਬਿਲਕੁਲ. ਬਸ ਤੁਸੀਂ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ. ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਗੱਲ ਕਰੋ. ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ $2 to $3 ਪਰ ਡੇ ਵਿੱਚ ਤੁਹਾਨੂੰ ਢੁਕਵੇਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ. ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਅਵੇਲੇਬਲ ਹਨ. ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਤੇ ਵਨ ਆਫ ਦ ਟੌਪ ਇੰਸ਼ੋਰੈਂਸ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-362-2200 ਤੇ 604-363-2200 ਔਰ ਵਿਜ਼ਿਟ planinsurance.ca. ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ. ਵਧੀਆ ਹੇਅਰ ਕੱਟ ਕਰਾਉਣਾ ਹੈ, ਦਾੜੀ ਮੁੱਛਾਂ ਸੈੱਟ ਕਰਾਉਣੀਆਂ ਨੇ, ਵਾਲਾਂ 'ਚ ਕੁੰਡਲ ਪਾਉਣੇ ਨੇ, ਵਾਲ ਰੰਗਵਾਉਣੇ ਨੇ ਜਾਂ ਟੈਟੂ ਖੁਣਵਾਉਣੇ ਨੇ, ਟੌਪ ਕਲਾਸ ਸਰਵਿਸ ਲਈ ਸੋਨੂੰ ਹੇਅਰ ਕੱਟ 'ਤੇ ਆਓ. ਮੈਟਰੋ ਵੈਨਕੂਵਰ ਦੇ ਵਿੱਚ ਉਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਅਤੇ ਡੈਲਟਾ ਵਾਲੀ ਲੋਕੇਸ਼ਨ ਤਾਂ ਬੜੀ ਖਾਸ ਹੈ ਵਾਸੂ ਜੀ,
ਕਿਉਂਕਿ ਉੱਥੇ ਵਿਗ ਵਿੰਗ ਵੀ ਹੈ.
ਭਾਵੇਂ ਹੇਅਰ ਕੱਟ ਕਰਾਉਣਾ ਹੋਵੇ ਜਾਂ ਹੇਅਰ ਕੱਟ ਹੋਣ ਵਿਗ ਲਵਾਉਣੀ ਹੋਵੇ, ਸੋਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ 'ਤੇ ਆਓ, ਅਜਿਹੀ ਵਿਗ ਲਾ ਕੇ ਦੇਣਗੇ. ਵੇਖਣ ਵਾਲੇ ਨੂੰ ਪਤਾ ਹੀ ਨਹੀਂ ਲੱਗਣਾ ਕਿ ਵਾਲ ਲੱਗੇ ਨੇ ਜਾਂ ਉੱਗੇ ਨੇ. ਅਪੁਆਇੰਟਮੈਂਟ ਬੁੱਕ ਕਰਨ ਲਈ ਕਾਲ 604-581-4565, 604-581-4565 ਜਾਂ ਸੋਨੂੰ ਹੇਅਰ ਕੱਟ ਦੀ ਸਮਾਰਟਫੋਨ ਐਪ ਰਾਹੀਂ ਵੀ ਅਪੁਆਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ.
ਸ਼ੁਰੂਆਤ 'ਚ ਅਸੀਂ ਗੱਲ ਕਰ ਰਹੇ ਸੀ ਤੁਹਾਡੀ ਐਨਕਾਂ ਦੇ ਵਾਈਪਰਸ ਦੀ, ਮੈਸੇਜ ਆਇਆ ਹੋਇਆ ਸੁਖਦੀਪ ਸਿੰਘ ਰਾਏ ਜੀ ਦਾ, ਕਹਿੰਦੇ ਵਿਜੇ ਜੀ ਯੂਜ਼ ਰੇਨਐਕਸ,
ਅੱਛਾ
ਰੇਨ ਰਿਪੈਲੈਂਟ. ਸੋ
ਕਾਰ ਦੇ ਸ਼ੀਸ਼ੇ ਦੇ
ਵਿੱਚ ਇਹ ਤਾਂ ਬੜਾ ਪ੍ਰੈਕਟੀਕਲ ਸੋਲੂਸ਼ਨ ਹੋ ਗਿਆ, ਇਦਾਂ ਥੋੜੀ
ਜੀ.
ਤੇ ਅਸੀਂ 4 ਸਾਲ ਜਿਹੜੀ ਆਰ ਐਨ ਡੀ ਕੀਤੀ ਉਹ ਐਵੇਂ ਕੀਤੀ
ਨਹੀਂ, ਫਿਰ ਐਂ ਕਰਦੇ ਆ ਨਾ, ਇੱਕ ਐਨਕਾਂ ਕਾਰ ਦੇ ਅੰਦਰ ਹੋਣ, ਕਾਰ ਚੋਂ ਨਿਕਲ ਕੇ ਜਿਹੜੀਆਂ ਐਨਕਾਂ ਲਾਣੀਆਂ ਉਹ ਵੱਖਰੀਆਂ ਹੋਣ, ਫਿਰ ਜੇ ਤੁਸੀਂ ਥਾਂ ਤੇ ਆਫਿਸ ਆ ਰਹੇ ਹੋ ਆਫਿਸ ਵੱਖਰੀਆਂ ਨਾ ਰੱਖੋ.
ਨਹੀਂ ਨਹੀਂ ਉਹ ਤਾਂ ਫਿਰ ਉਹ ਵੀ ਪ੍ਰੈਕਟੀਕਲ ਸੋਲੂਸ਼ਨ ਹੈ.
ਅੱਛਾ ਕਿੰਨਾ ਪ੍ਰੈਕਟੀਕਲ ਹੈ,
ਖਰਚਾ ਕਿੰਨਾ ਹੋਇਆ ਤੁਸੀਂ ਦੱਸੋ ਨਾ.
ਥੋੜਾ ਹੋਇਆ,
ਖਰਚਾ ਤਾਂ ਬਹੁਤ ਜ਼ਿਆਦਾ
ਚਾਹੀਦਾ,
ਖਰਚਾ ਮਿਲੀਅਨਸ ਦੇ ਵਿੱਚ ਹੋਣਾ ਚਾਹੀਦਾ ਘੱਟੋ ਘੱਟ. ਵੀ ਆਰ ਸ਼ੂਟਿੰਗ ਫਾਰ ਬਿਲੀਅਨਸ, ਪਰ ਘੱਟੋ ਘੱਟ ਮਿਲੀਅਨਸ ਦੇ ਵਿੱਚ
ਵਿਲ ਸੈਟਲ ਫਾਰ ਮਿਲੀਅਨਸ. ਬਸ ਜੀ ਬ੍ਰੇਕ ਲੈ ਲਈਏ,
ਠੀਕ ਹੈ,
ਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਪ੍ਰੀਮੀਅਰਸ ਦੀ. ਜਿਹੜੀ ਅਪਰੂਵਲ ਰੇਟਿੰਗ ਸੰਬੰਧੀ ਇੱਕ ਸਰਵੇ ਹਰ 3 ਮਹੀਨਿਆਂ ਬਾਅਦ ਆਉਂਦਾ ਹੁੰਦਾ ਹੈ, ਤੇ ਉਹ ਜਿਹੜਾ ਸਰਵੇ ਆ ਅੱਜ ਇੱਕ ਵਾਰ ਫਿਰ ਤੋਂ ਰਿਲੀਜ਼ ਕੀਤਾ ਗਿਆ, ਤੇ ਐਂਗਸਟ੍ਰੇਡ ਇੰਸਟੀਚਿਊਟ ਵੱਲੋਂ ਇਹ ਨੰਬਰਸ ਪ੍ਰਕਾਸ਼ਿਤ ਕੀਤੇ ਜਾਂਦੇ ਨੇ. ਤੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਦੀ ਜਿਹੜੀ ਵਸੋ ਜੀ ਮਕਬੂਲੀਅਤ ਆ, ਉਹਦੇ ਵਿੱਚ ਇੱਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ ਆ. ਵਸੋ ਜੀ ਪ੍ਰੀਮੀਅਰਸ ਦੀ ਅਪਰੂਵਲ ਨਾਲ ਸੰਬੰਧਿਤ ਐਂਗਸਟ੍ਰੇਡ ਵੱਲੋਂ ਜਿਹੜਾ ਸਰਵੇ ਪਬਲਿਸ਼ ਕੀਤਾ ਜਾਂਦਾ, ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਸ ਵੇਲੇ ਕੈਨੇਡਾ ਭਰ ਦੇ ਵਿੱਚ ਸਭ ਤੋਂ ਵੱਧ ਮਕਬੂਲੀਅਤ ਜੇ ਕਿਸੇ ਪ੍ਰੀਮੀਅਰ ਦੀ ਹੈਗੀ ਆ, ਉਹ ਹੈਗੇ ਨੇ ਮੈਨੀਟੋਬਾ ਦੇ ਵਾਪਕ ਨੂੰ, 61% ਅਪਰੂਵਲ ਰੇਟਿੰਗ ਉਹ ਮੰਨ ਰਹੇ ਨੇ. ਪਿਛਲੇ ਸਰਵੇ ਦੇ ਮੁਤਾਬਕ ਇਹਦੇ ਵਿੱਚ 3 ਪੁਆਇੰਟਸ ਦਾ ਵਾਧਾ ਹੈ. ਜੇ ਅਸੀਂ ਗੱਲ ਕਰਦੇ ਹਾਂ ਆਪਣੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਦੀ, ਤੇ ਵਾਸੂ ਜੀ ਈਬੀ ਦੀ ਮਕਬੂਲੀਅਤ ਦੇ ਵਿੱਚ ਨਿਰੰਤਰ ਗਿਰਾਵਟ ਆਉਂਦੀ ਜਾ ਰਹੀ ਆ. ਇਸ ਵੇਲੇ 37% ਦੀ ਅਪਰੂਵਲ ਆ, ਜੋ ਕਿ ਪਿਛਲੇ ਸਰਵੇ ਦੇ ਨਾਲੋਂ 3 ਪੁਆਇੰਟਸ ਦੀ ਗਿਰਾਵਟ ਆ.
ਸੋ ਇਹ ਜਿਹੜਾ ਸਰਵੇਖਣ ਹੈ 11 to 17 March ਦਰਮਿਆਨ ਕੀਤਾ ਗਿਆ, ਤੇ ਸੈਂਪਲ ਸਾਈਜ਼ ਇਹਦਾ ਠੀਕ ਠਾਕ ਹੈ. 4,005 ਕੈਨੇਡੀਅਨ ਐਡਲਟਸ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ, ਤੇ ਇਹਦਾ ਸੋ ਉਹਦੇ ਆਧਾਰ ਤੇ ਇਹਨਾਂ ਨੇ ਪੂਰੀ ਇਹ ਆਪਣੀ ਇਹਦਾ ਅਨਾਲਿਸਿਸ ਤਿਆਰ ਕੀਤਾ. ਸੋ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਡੇਵਿਡ ਈਬੀ ਦੀ ਅਪਰੂਵਲ ਰੇਟਿੰਗ 37% ਤੇ ਪਹੁੰਚ ਗਈ ਹੈ ਗਿਰ ਕੇ. ਸੋ ਇਹਨਾਂ ਨੇ ਜੋ ਵਿਜੇ ਜੀ ਮੈਂ ਦੇਖ ਰਿਹਾ ਆਪਣੇ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜੀ ਪਹਿਲੀ ਉਹਨਾਂ ਨੇ ਲਾਈਨ ਲਿਖੀ ਹੈ ਬੜੀ ਕ੍ਰੀਏਟਿਵ ਹੈ, ਕਹਿੰਦੇ ਕਿ ਬ੍ਰਿਟਿਸ਼ ਕੋਲੰਬੀਆ ਹੁਣ ਭਾਵੇਂ ਘੜੀਆਂ ਨਹੀਂ ਚੇਂਜ ਕਰਦਾ, ਬਟ ਡੇਵਿਡ ਈਬੀਜ਼ ਅਪਰੂਵਲ ਰੇਟਿੰਗ ਇਜ਼ ਫਾਲਿੰਗ ਬੈਕ
ਵਾਈਲ
ਅਦਰਸ ਆਰ ਸਪ੍ਰਿੰਗਿੰਗ ਅਹੈਡ.
ਜੀ,
ਫਾਲ ਬੈਕ ਐਂਡ ਸਪ੍ਰਿੰਗ ਅਹੈਡ. ਸੋ ਉਹਨਾਂ ਨੇ ਥੋੜਾ ਤੰਜ਼ ਕੀਤਾ. ਸੋ ਕਹਿੰਦੇ ਕਿ ਪਿਛਲੇ ਸਾਲ ਮਾਰਚ ਦੇ ਵਿੱਚ ਜਦੋਂ ਡੋਨਲਡ ਟਰੰਪ ਜਨਵਰੀ ਦੇ ਵਿੱਚ ਰਾਸ਼ਟਰਪਤੀ ਬਣੇ ਸੀ, ਤੇ ਉਸ ਤੋਂ ਬਾਅਦ ਡੋਨਲਡ ਟਰੰਪ ਦੀ ਟ੍ਰੇਡ ਪਾਲਿਸੀ ਦੇ ਕਰਕੇ ਇੱਕ ਜਿਹੜਾ ਨੈਸ਼ਨਲਿਜ਼ਮ ਬਹੁਤ ਜਾਗ ਗਿਆ ਸੀ, ਤੇ ਸਾਰੇ ਹੀ ਜਿਹੜੇ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਚਾਹੇ ਉਹ ਫੈਡਰਲ ਹੋਣ ਚਾਹੇ ਪ੍ਰੋਵਿੰਸ਼ੀਅਲ, ਉਹਨਾਂ ਦੀ ਪਾਪੂਲੈਰਿਟੀ ਦੇ ਵਿੱਚ ਖਾਸਾ ਇਜ਼ਾਫਾ ਹੋਇਆ ਸੀ.
ਬਿਲਕੁਲ,
ਕਿਉਂਕਿ ਐਂਟੀ ਟਰੰਪ ਰੈਟੋਰਿਕ ਜਿਹੜਾ ਉਹ ਇੱਥੇ ਬੜਾ ਪਾਪੂਲਰ ਹੋਇਆ ਸੀ ਕੈਨੇਡਾ ਵਿੱਚ ਫੋਰ ਆਬਵੀਅਸ ਰੀਜ਼ਨਸ. ਕੈਨੇਡੀਅਨਸ ਅਮਰੀਕਾ ਤੋਂ ਬੜੇ ਨਾਰਾਜ਼ ਸੀ, ਡੋਨਲਡ ਟਰੰਪ ਨੂੰ ਅਸੀਂ ਪੇਂਟ ਕੀਤਾ ਐਜ਼ ਦ ਵਿਲਨ, ਤੇ ਸਾਰੇ ਜਿਹੜੇ ਪੋਲੀਟੀਸ਼ੀਅਨਸ ਦੇ ਹੀਰੋ ਬਣ ਗਏ,
ਪ੍ਰੋਟੈਗਨਿਸਟ ਬਣ ਗਏ ਨਾ ਸਾਰੇ ਦੇ ਲੋਕਾਂ ਦੀ ਵੀ। ਹਾਂ,
ਸੋ ਉਹਦੇ ਕਰਕੇ ਸਾਰੇ ਹੀ ਪ੍ਰੀਮੀਅਰਸ ਦੀ ਅਪਰੂਵਲ ਰੇਟਿੰਗ ਪਿਛਲੇ ਸਾਲ ਮਾਰਚ ਵਿੱਚ ਵਧੀ ਸੀ। ਮਾਰਚ 2025 ਦੇ ਵਿੱਚ ਡੇਵਿਡ ਈਬੀ ਦੀ ਅਪਰੂਵਲ ਰੇਟਿੰਗ 53% ਸੀ,
ਮਕਬੂਲੀਅਤ ਦੇ ਵਿੱਚ ਗਿਰਾਵਟ ਦਾ ਇੱਕ ਤੇ ਜਿਹੜਾ ਐਤਕੀ ਬਜਟ ਆਇਆ ਰਿਕਾਰਡ ਡੈਫਿਸਿਟ ਵਾਲਾ ਬਜਟ ਆ, ਇੱਕ ਉਹ ਕਾਰਨ ਆ। ਦੂਜੇ ਵਾਸੂ ਜੀ ਅਫਕੋਰਸ ਹੈਲਥ ਕੇਅਰ ਨਾਲ ਸੰਬੰਧਿਤ ਇਸ਼ੂਜ਼ ਨੇ, ਤੇ ਜਿਹੜਾ ਇੰਡੀਜਨਸ ਲੈਂਡ ਕਲੇਮ ਵਾਲਾ ਪਹਿਲੂ ਆ ਉਹਦੇ ਕਰਕੇ ਜੋ ਐਂਗਜ਼ਾਇਟੀ ਬਣ ਗਈ ਹੈ ਨਾ, ਉਹ ਵੀ ਇਸ ਵੇਲੇ ਸਰਕਾਰ ਦੀ ਤੇ ਪ੍ਰੀਮੀਅਰ ਦੀ ਸਪੈਸੀਫਿਕਲੀ ਪਾਪੂਲੈਰਿਟੀ ਨੂੰ ਢਾਲ ਲਗਾਉਂਦੀ ਪਈ ਆ। ਤੁਸੀਂ ਇਹ ਦੇਖਿਓ ਜੇ ਆਉਂਦੇ ਮਹੀਨਿਆਂ ਦੇ ਵਿੱਚ ਜਦੋਂ ਬੀ ਸੀ ਕੰਜ਼ਰਵੇਟਿਵ ਆਪਣਾ ਲੀਡਰ ਚੁਣ ਲੈਂਦੇ ਨੇ, ਜਦੋਂ ਉਹ ਕੰਸੋਲੀਡੇਸ਼ਨ ਹੋਣੀ ਸ਼ੁਰੂ ਹੁੰਦੀ ਆ, ਜਦੋਂ ਫਿਰ ਸਰਕਾਰ ਉੱਪਰ ਓਪੋਜੀਸ਼ਨ ਦੇ ਹਮਲੇ ਹੋਰ ਤਿੱਖੇ ਹੋਣਗੇ, ਉਦੋਂ ਜਿਹੜੀ ਪ੍ਰੀਮੀਅਰ ਦੀ ਅਪਰੂਵਲ ਰੇਟਿੰਗ ਆ ਉਹਦੇ ਉੱਪਰ ਕੀ ਅਸਰ ਪੈਂਦਾ?
ਮੈਂ ਦੇਖ ਰਿਹਾ ਸੀ ਵਿਜੇ ਜੀ, ਕੱਲ੍ਹ ਬੜੀ ਇੱਕ ਵੱਡੀ ਅਨਾਊਂਸਮੈਂਟ ਕੀਤੀ ਗਈ ਜੀ। ਅਸੀਂ ਜਿਹੜੀ ਅਮਰੀਕਾ ਦੇ ਵਿੱਚ ਕੈਂਪੇਨ ਚਲਾਈ ਕਿ ਜੀ ਅਸੀਂ ਹੈਲਥ ਕੇਅਰ ਪ੍ਰੋਫੈਸ਼ਨਲਸ ਲੈ ਕੇ ਆਵਾਂਗੇ, ਹੈਲਥ ਕੇਅਰ ਪ੍ਰੋਫੈਸ਼ਨਲਸ ਲੈ ਕੇ ਆਵਾਂਗੇ, ਨੰਬਰਸ ਪ੍ਰੈਜੈਂਟ ਕੀਤੇ ਜਾ ਰਹੇ ਨੇ ਕਿ ਜੀ ਦੇਖੋ ਹਜ਼ਾਰਾਂ ਹੈਲਥ ਕੇਅਰ ਪ੍ਰੋਫੈਸ਼ਨਲਸ ਕੈਨੇਡਾ ਵਿੱਚ ਆ ਗਏ,
414 ਕਹਿੰਦੇ ਅਸੀਂ ਹਾਇਰ ਕੀਤੇ।
ਸੋ ਤੁਸੀਂ ਇਹ ਦੇਖੋ ਵੀ ਉਹਨਾਂ ਵਿੱਚੋਂ ਡਾਕਟਰ ਕਿੰਨੇ ਨੇ। ਸੋ ਉਹਨੂੰ ਜੇ ਚਿਜ਼ਲ ਡਾਊਨ ਕਰਕੇ ਦੇਖੋਗੇ BCNDP ਦਾ, ਸੋ ਗਵਰਨਮੈਂਟ ਦਾ ਨਹੀਂ, BCNDP ਦਾ ਆਪਣਾ ਇੱਕ ਪ੍ਰੈਸ ਰਿਲੀਜ਼ ਆਇਆ, ਕਹਿੰਦੇ ਤੁਸੀਂ ਦੇਖੋ ਸਿਰਫ ਫਰੇਜ਼ਰ ਹੈਲਥ ਦੇ ਵਿੱਚ 3 ਡਾਕਟਰ ਆ ਗਏ ਨੇ ਅਮਰੀਕਾ ਤੋਂ।
ਟੋਟਲ ਨੰਬਰ 80 ਕੁਝ ਦੱਸਿਆ ਗਿਆ ਸੀ, 80 ਪਲੱਸ ਆਫ ਦ ਡਾਕਟਰਸ।
ਹਾਂ, ਸੋ ਜਿਹੜੇ US ਤੋਂ ਕੈਨੇਡਾ ਵਿੱਚ ਆ ਗਏ ਨੇ, BC ਵਿੱਚ ਆ ਗਏ ਨੇ, ਜਿਹੜੇ ਹਾਇਰ ਕੀਤੇ ਗਏ ਨੇ, ਜਿਹੜੀ ਅਸੀਂ ਕੈਂਪੇਨ ਚਲਾਈ ਸੀ ਅਮਰੀਕਾ ਤੋਂ ਡਾਕਟਰ ਆ ਰਹੇ ਨੇ,
$5 million ਖਰਚਾ।
ਸੋ ਫਰੇਜ਼ਰ ਹੈਲਥ ਵਿੱਚ 3 ਡਾਕਟਰ ਆਏ ਨੇ ਵੀ,
$5 million ਉਸ ਕੈਂਪੇਨ ਦੇ ਉੱਪਰ ਖਰਚਿਆ,
$5 million ਖਰਚ ਕੇ 3 ਡਾਕਟਰ ਆਏ ਨੇ। ਸੋ ਇਹ ਵੀ ਤੁਸੀਂ ਇਹ ਧਿਆਨ ਰੱਖੋ ਵੀ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਡਾਕਟਰਸ ਨੇ ਉਹ ਕੈਨੇਡੀਅਨ ਹੀ ਨੇ, ਉਹ ਪਹਿਲਾਂ ਸਰਕਾਰ ਦੀਆਂ ਪਾਲਿਸੀਜ਼ ਕਰਕੇ ਮਜਬੂਰ ਸੀਗੇ ਅਮਰੀਕਾ ਜਾ ਕੇ ਕੰਮ ਕਰਨ ਲਈ,
ਉੱਥੋਂ ਟਰੰਪ ਤੋਂ
ਹੁਣ ਕਹਿੰਦੇ ਚਲੋ ਠੀਕ ਹੈ ਜੇ ਪਾਲਿਸੀ ਸਾਡੇ ਵਾਸਤੇ ਥੋੜੀ ਬਿਹਤਰ ਕਰ ਰਹੇ ਹੋ
ਤਾਂ ਵਾਪਸ,
ਤੇ ਉੱਧਰ ਡੋਨਲਡ ਟਰੰਪ ਦੀ ਵੀ ਤੁਸੀਂ ਸਹੀ ਕਹਿ ਰਹੇ ਹੋ ਕਿ ਵੀ ਉੱਥੇ ਜਿਹੜੀ ਪਾਲਿਸੀ ਆ ਵਧੀਆ ਨਹੀਂ ਤੇ ਸਾਡੀ ਸਰਕਾਰ ਸਾਡਾ ਮਾੜਾ ਮੋਟਾ ਸੋਚ ਰਹੀ ਹੈ, ਠੀਕ ਹੈ ਅਸੀਂ ਆਪਣੇ ਮੁਲਕ ਵਾਪਸ ਆਪ ਲੌਟ ਚੱਲੇ। ਸੋ ਉਹ ਕੈਨੇਡੀਅਨ ਹੀ ਵਾਪਸ ਆਏ ਨੇ ਤੇ 3 ਡਾਕਟਰ ਆਏ ਨੇ
ਫਰੇਜ਼ਰ ਹੈਲਥ ਦੇ 3 ਡਾਕਟਰ
ਹੁਣ ਸਾਰਿਆਂ ਨੂੰ।
ਬਸ ਜੀ, ਇਮੀਗ੍ਰੇਸ਼ਨ ਦੀ ਨੀਤੀ ਦੇ ਵਿੱਚ ਸਰਕਾਰ ਪਿਛਲੇ ਸਮੇਂ ਦੇ ਵਿੱਚ ਕੁਝ ਤਬਦੀਲੀਆਂ ਅਨਾਊਂਸ ਕਰ ਰਹੀ ਹੈ, ਤੇ ਇੱਕ ਪਹਿਲਾਂ ਤਾਂ ਗੱਲ ਕਰੀਏ ਜਿਹੜਾ ਟੈਂਪਰੇਰੀ ਫੋਰਨ ਵਰਕਰਸ ਰੂਰਲ ਏਰੀਆਜ਼ ਦੇ ਵਿੱਚ, ਇਹਦੇ ਉੱਪਰ ਸਰਕਾਰ ਨੇ ਕੈਪ ਲਾਇਆ ਹੋਇਆ ਸੀ ਕਿ ਜਿੰਨੇ ਵੀ ਕਿਸੇ ਅਦਾਰੇ ਦੇ ਵਿੱਚ ਟੋਟਲ ਮੁਲਾਜ਼ਮ ਹੈਗੇ ਨੇ ਉਹਨਾਂ ਦਾ ਵੱਧ ਤੋਂ ਵੱਧ 10% ਹੀ ਟੈਂਪਰੇਰੀ ਫੋਰਨ ਵਰਕਰਸ ਹੋ ਸਕਦੇ ਨੇ। ਕੁਝ ਇੰਡਸਟਰੀਜ਼ ਦੇ ਵਿੱਚ ਆਈ ਥਿੰਕ ਕੰਸਟਰਕਸ਼ਨ ਵਾਸਤੇ ਇਹ ਕੈਪ ਥੋੜ੍ਹਾ ਜ਼ਿਆਦਾ, ਉੱਥੇ 20% ਆ, ਪਰ ਜ਼ਿਆਦਾਤਰ ਅਕਰੋਸ ਦਾ ਬੋਰਡ ਇਹ ਹੈ ਕਿ ਜਿੰਨੇ ਕੰਮੇ ਨੇ 10% ਹੀ ਟੈਂਪਰੇਰੀ ਫੋਰਨ ਵਰਕਰ ਹੋ ਸਕਦੇ ਨੇ।
ਤੇ ਇਹ ਜਿਹੜੀ ਕੈਪ ਹੈ ਇਹ ਬਹੁਤ ਹੀ ਪਹਿਲਾਂ ਨਹੀਂ, ਸੋ ਅਗਸਤ 2024 ਵਿੱਚ ਲਗਾਈ ਗਈ ਸੀ,
ਡੇਢ ਸਾਲ ਪਹਿਲਾਂ। ਤੇ ਇਹਦੇ ਵਿੱਚ ਹੁਣ ਤਬਦੀਲੀ ਇਹ ਕੀਤੀ ਜਾ ਰਹੀ ਹੈ, 1 April ਤੋਂ ਲਾਗੂ ਹੋਏਗੀ ਇਹ, ਕਿ ਜਿਹੜੇ ਰੂਰਲ ਏਰੀਆਜ਼ ਹੈਗੇ ਨੇ ਉੱਥੇ ਟੈਂਪਰੇਰੀ ਫੋਰਨ ਵਰਕਰਸ ਦੀ ਜਿਹੜਾ ਪ੍ਰਪੋਰਸ਼ਨ ਆ ਉਹ 10% ਤੋਂ ਵਧਾ ਕੇ 15% ਕੀਤਾ ਜਾ ਰਿਹਾ। ਸੋ ਜੇ ਕਿਸੇ ਅਦਾਰੇ ਵਿੱਚ ਮੰਨ ਲਓ 100 ਕਾਮੇ ਨੇ, ਜਸਟ ਫੋਰ ਦੀ ਸੇਕ ਆਫ ਈਜ਼ੀ ਕੈਲਕੂਲੇਸ਼ਨ, ਤਾਂ ਉਹ ਜਾਂ ਮੰਨ ਲਓ ਕਿਸੇ ਕੋਲ ਜੇ 20 ਕਾਮੇ ਨੇ, ਚਲੋ ਆਈ ਥਿੰਕ ਉਹ ਜ਼ਿਆਦਾ ਰੀਅਲਿਸਟਿਕ ਆ, ਤਾਂ ਵੱਧ ਤੋਂ ਵੱਧ ਹਜੇ ਰੂਲਸ ਇਹ ਨੇ ਕਿ ਉਹ 2 ਟੈਂਪਰੇਰੀ ਫੋਰਨ ਵਰਕਰ ਰੱਖ ਸਕਦੇ ਆ, 1 April ਤੋਂ ਬਾਅਦ ਉਹ 3 ਟੈਂਪਰੇਰੀ ਫੋਰਨ ਵਰਕਰ ਰੱਖ ਸਕਣਗੇ ਜਿਨ੍ਹਾਂ ਦਾ ਟੋਟਲ ਸਟਰੈਂਥ 20 ਸਟਾਫ ਆ। ਪਰ ਇਹਦੇ ਵਾਸਤੇ ਪ੍ਰੋਵਿੰਸਿਸ ਨੂੰ ਆਪਟ ਇਨ ਕਰਨਾ ਪਏਗਾ, ਇਹ ਆਟੋਮੈਟਿਕਲੀ 1 April ਤੋਂ ਲਾਗੂ ਨਹੀਂ ਹੋ ਜਾਣਾ।
ਇਹ ਲੋਅ ਵੇਜ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੀ ਲੋਅ ਵੇਜ ਇਸ ਵੇਲੇ BC, ਸੋ ਹਰ ਪ੍ਰੋਵਿੰਸ ਦੇ ਵਿੱਚ ਉਹ ਅੱਡ ਅੱਡ ਮੀਡੀਅਨ ਵੇਜ ਦੇ ਆਧਾਰ ਤੇ ਹੁੰਦਾ, ਸੋ BC ਦੇ ਵਿੱਚ ਉਹ ਥ੍ਰੈਸ਼ਹੋਲਡ ਇਸ ਵੇਲੇ $36.60 ਪਰ ਆਵਰ, ਸੋ ਜੋ ਕਿ ਬਹੁਤੀਆਂ ਜੋਬਸ ਮੈਨੂੰ ਲੱਗਦਾ ਇਹਦੇ ਵਿੱਚ ਆ ਜਾਂਦੀਆਂ ਹੋਣਗੀਆਂ। ਸੋ ਇਹਨੂੰ ਹੁਣ ਵਧਾ ਕੇ 15% ਕੀਤਾ ਜਾ ਰਿਹਾ ਕਿਉਂਕਿ ਫੈਡਰਲ ਸਰਕਾਰ ਦਾ ਕਹਿਣਾ, ਸੋ ਇਹ ਪਿਛਲੇ ਹਫ਼ਤੇ ਚੇਂਜਿਸ ਅਨਾਊਂਸ ਕੀਤੇ ਗਏ ਨੇ, ਕਿਉਂਕਿ ਜੀ ਵੀ ਬਹੁਤ ਸਾਰੇ ਜਿਹੜੇ ਰੂਰਲ ਇਲਾਕਿਆਂ ਦੇ ਵਿੱਚ ਬਿਜ਼ਨਸਿਸ ਨੇ ਛੋਟੇ, ਉਹ ਕਹਿ ਰਹੇ ਨੇ ਸਾਨੂੰ ਵਰਕਰਸ ਹੀ ਨਹੀਂ ਮਿਲ ਰਹੇ, ਤੇ ਤੁਸੀਂ ਫੋਰਨ ਵਰਕਰਸ ਮੰਗਵਾ ਕੇ ਨਹੀਂ ਦੇ ਰਹੇ, ਸਾਨੂੰ ਰੱਖਣ ਵੀ ਨਹੀਂ ਦੇ ਰਹੇ, ਤੇ ਲੋਕਲ ਵਰਕਰ ਸਾਨੂੰ ਮਿਲਦਾ ਨਹੀਂ ਸੀ, ਕਿੱਥੇ ਜਾਈਏ। ਸੋ ਹੁਣ ਇਹ ਜਿਹੜਾ ਵਾਅਦਾ ਕੀਤਾ ਜਾ ਰਿਹਾ ਨੇ, ਐਜ਼ ਯੂ ਮੈਂਸ਼ਨ, ਕਿ ਸੂਬਿਆਂ ਨੂੰ ਆਪਟ ਇਨ ਕਰਨਾ ਪੈਣਾ, ਪਰ ਇਹਦੇ ਬਾਰੇ ਸਾਡੇ ਜਿਹੜੇ ਪ੍ਰੀਮੀਅਰ ਨੇ ਡੇਵਿਡ ਈਬੀ, ਉਹਨਾਂ ਨੇ ਕੱਲ੍ਹ ਇਹ ਸਿਗਨਲ ਦਿੱਤਾ ਵੀ ਉਹ ਇਹਨਾਂ ਨੂੰ ਇਹ ਚੇਂਜ ਵਧੀਆ ਨਹੀਂ ਲੱਗਿਆ।
ਉਹਨਾਂ ਨੇ ਕਿਹਾ ਵੀ ਅਸੀਂ ਕਿੰਨੀ ਵਾਰ ਕਹਿ ਕੇ ਕਿ ਸਰਕਾਰ ਨੂੰ ਹੰਭ ਗਏ ਹਾਂ ਕਿ BC ਨੂੰ ਤੁਸੀਂ ਸਗੋਂ PNP ਦਾ ਜ਼ਿਆਦਾ ਕੋਟਾ ਦਿਓ, ਜਿਹੜੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਰਾਹੀਂ ਅਸੀਂ ਚੁਣ ਸਕੀਏ, ਸਾਨੂੰ ਕਿਹੋ ਜਿਹਾ ਪਰਮਾਨੈਂਟ ਰੈਜ਼ੀਡੈਂਟ ਚਾਹੀਦਾ,
ਕਿਊਬੈਕ ਵਰਗੀਆਂ ਪਾਵਰ ਸਾਨੂੰ ਦਿਓ।
ਹਾਂ, ਕਿਊਬੈਕ ਕੋਲ ਤਾਂ ਬਹੁਤ ਇਖਤਿਆਰ ਆ ਨਾ ਆਪਣੇ ਇਮੀਗ੍ਰੇਸ਼ਨ ਦਾ,
ਜ਼ਿਕਰ ਕਿਵੇਂ ਹੁੰਦਾ ਕਿ ਵੀ ਵਾਂਟ ਸੇਮ ਓਪਰਚੁਨਿਟੀ ਐਸ ਪ੍ਰੋਵਿੰਸ਼ੀਅਲ ਗਵਰਨਮੈਂਟ ਆਫ ਕਿਊਬੈਕ,
ਐਂਡ ਇਦਾਂ ਦੀ ਗੱਲ ਪ੍ਰੀਮੀਅਰ ਪਹਿਲਾਂ ਵੀ ਕਰਦੇ ਰਹੇ ਨੇ। ਇਨਫੈਕਟ ਜਦੋਂ ਵਾਸੂ ਜੀ ਇਸ ਸਾਲ ਵਾਸਤੇ ਫੈਡਰਲ ਸਰਕਾਰ ਨੇ ਪੀ ਐਨ ਪੀ ਦਾ ਕੋਟਾ ਜਿਹੜਾ ਮਹਿਸੂਸ ਕੀਤਾ ਸੀ, ਬਾਵਜੂਦ ਇਸ ਦੇ ਕਿ ਪ੍ਰੀਮੀਅਰ ਪਿਛਲੇ ਸਾਲਾਂ ਦੌਰਾਨ ਇਹ ਗੱਲ ਆਖਦੇ ਰਹੇ ਨੇ ਕਿ ਸਾਨੂੰ ਪੀ ਐਨ ਪੀ 'ਚ ਜ਼ਿਆਦਾ ਸਾਨੂੰ ਖੁੱਲ੍ਹ ਦਿਓ, ਸਰਕਾਰ ਨੇ ਬੀ ਸੀ ਦੇ ਪੀ ਐਨ ਪੀ ਦਾ ਨੰਬਰ ਸਗੋਂ ਹੋਰ ਘਟਾ ਦਿੱਤਾ ਸੀ ਕਿ ਤੁਸੀਂ ਆਪਣੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਰਾਹੀਂ ਟੋਟਲ ਕੋਟੇ ਦੇ ਵਿੱਚੋਂ ਕਿੰਨੇ ਬੰਦੇ ਲਿਆ ਸਕਦੇ ਹੋ, ਉਹ ਨੰਬਰ ਘਟਾ ਦਿੱਤਾ ਗਿਆ ਸੀ। ਸੋ ਇਹ ਜਿਹੜੀ ਫਰਸਟ੍ਰੇਸ਼ਨ ਹੈਗੀ ਹੈ, ਪ੍ਰੀਮੀਅਰ ਨੇ ਕੱਲ੍ਹ ਵੀ ਉਹਦਾ ਇਜ਼ਹਾਰ ਕੀਤਾ ਅਤੇ ਇਹ ਗੱਲ ਕਲੀਅਰ ਕਰਤੀ ਕਿ 1 April ਤੋਂ ਲਾਗੂ ਹੋਣ ਵਾਲੇ ਰੂਰਲ ਏਰੀਆਜ਼ ਦੇ ਇਸ ਲੋਅ ਵੇਜ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਇਸ ਐਕਸਟੈਂਸ਼ਨ ਜਾਂ ਇਸ ਐਕਸਪੈਂਸ਼ਨ ਵਾਸਤੇ ਬ੍ਰਿਟਿਸ਼ ਕੋਲੰਬੀਆ ਆਪਟ ਇਨ ਨਹੀਂ ਕਰੇਗਾ।
ਯਾ ਸੋ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਕਹਿੰਦੇ ਕਿ ਦੇਖੋ ਇਹਦੇ ਨਾਲ ਹੋਣਾ ਕੀ ਹੈ ਕਿ ਐਜੂਕੇਸ਼ਨ ਵਿੱਚ, ਚਾਈਲਡ ਕੇਅਰ ਵਿੱਚ, ਟ੍ਰੇਡਸ ਵਿੱਚ ਸਾਡੀਆਂ ਜਿਹੜੀਆਂ ਲੇਬਰ ਸ਼ਾਰਟੇਜਸ ਨੇ ਉਸ ਚੇਂਜ ਦੇ ਨਾਲ ਕਹਿੰਦੇ ਉਹ ਦੁਰਸਤਾਂ ਨਹੀਂ ਹੋਣੀਆਂ। ਪਲੱਸ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ, ਡਜ਼ ਮੇਕ ਸਮ ਸੈਂਸ, ਪਰ ਚਲੋ ਅੱਗੇ ਚਲੋ ਪਹਿਲਾਂ ਇਹ ਗੱਲ ਕਰਦੇ ਵੀ ਹਾਊ ਇਟ ਮੇਕ ਸੈਂਸ।
ਜੀ ਜੀ,
ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਜਿਹੜੇ ਸੋ ਅਸੀਂ ਹੁਣ ਹੋਰ ਇੱਦਾਂ ਦੇ ਲੋਕ ਲੈ ਕੇ ਆ ਰਹੇ ਹਾਂ, ਜੇ ਅਸੀਂ ਥ੍ਰੈਸ਼ਹੋਲਡ ਨੂੰ 10% ਤੋਂ 15% ਕਰਦੇ ਹਾਂ, ਇਹਦੇ ਨਾਲ ਤਾਂ ਹੋਰ ਲੋਅ ਵੇਜ ਟੈਂਪਰਰੀ ਫੋਰਨ ਵਰਕਰ ਜਿਹੇ ਆ ਜਾਣਗੇ ਜਿਹੜੇ 2 ਸਾਲਾਂ ਦੇ ਵਿੱਚ ਫਿਰ ਡਿਪੋਰਟੇਸ਼ਨ ਫੇਸ ਕਰ ਰਹੇ ਹੋਣਗੇ, ਅਸੀਂ ਉਹਨਾਂ ਨੂੰ ਫੇਰ ਡਿਪੋਰਟ ਕਰਾਂਗੇ।
ਪਰਮਿਟ ਖਤਮ ਹੋਇਆ,
ਜਿਹੜਾ ਪ੍ਰੋਗਰਾਮ ਹੈ, ਜਿਹੜਾ ਇਹ ਵਾਅਦਾ ਕੀਤਾ ਜਾ ਰਿਹਾ 2027 ਤੱਕ ਹੀ ਹੈ,
31 ਮਾਰਚ ਐਕਚੁਅਲੀ 1 ਸਾਲ ਦਾ ਹੀ ਹੈ,
1 ਸਾਲ ਦਾ ਪ੍ਰੋਗਰਾਮ ਹੈ
ਜੀ।
ਸੋ 31 ਮਾਰਚ 2027 ਤੱਕ
ਐਕਸਟੈਂਸ਼ਨ ਹੈ। ਇੱਕ ਹੋਰ ਐਕਸਟੈਂਸ਼ਨ 'ਚ ਇੱਕ ਹੋਰ ਚੀਜ਼ ਜਿਹੜੀ ਡਿਫਰੈਂਟ ਆ ਕਿ ਜਿਹੜੇ ਸਪਾਊਜ਼ਲ ਵਰਕ ਪਰਮਿਟਸ ਨੇ ਜਾਂ ਓਪਨ ਵਰਕ ਪਰਮਿਟਸ ਜਿਹੜੇ ਫੈਮਿਲੀ ਨੂੰ ਮਿਲ ਜਾਂਦੇ ਨੇ ਉਹਨਾਂ ਦੀ ਐਕਸਟੈਂਸ਼ਨ ਇਹ 'ਚ ਨਹੀਂ ਹੋਣੀ,
ਨਹੀਂ ਹੈ। ਸੋ ਜਿਹੜੇ ਐਗਜ਼ਿਸਟਿੰਗ ਐਂਪਲੋਈਜ਼ ਨੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਹੈ 1 ਸਾਲ ਆਟੋਮੈਟਿਕਲੀ ਐਕਸਟੈਂਡ ਹੋ ਜਾਏਗਾ, ਐਗਜ਼ਿਸਟਿੰਗ ਵਰਕਰਸ ਨੂੰ ਤੁਸੀਂ ਰਿਟੇਨ ਕਰ ਸਕੋਗੇ ਅਤੇ ਟੋਟਲ ਥ੍ਰੈਸ਼ਹੋਲਡ ਜਿਹੜੀ ਹੈ ਤੁਹਾਡੇ ਪੇਰੋਲ ਦੀ ਉਹ 10% ਤੋਂ ਵਧਾ ਕੇ 15% ਹੋ ਜਾਏਗੀ। ਸੋ ਇਹ ਚੇਂਜ ਕੀਤਾ ਜਾ ਰਿਹਾ ਟਿਲ 31 ਮਾਰਚ ਨੈਕਸਟ ਈਅਰ, ਅਤੇ ਇਹੀ ਗੱਲ ਜਿਹੜੀ ਹੈ ਸੈਸ਼ਲ ਦੇ ਮੇਅਰ ਨੇ ਵੀ ਕੀਤੀ ਹੈ। ਉਹ ਕਹਿੰਦੇ ਕਿ ਵੀ ਤੁਸੀਂ 2027 ਤੱਕ ਦਾ ਪ੍ਰੋਗਰਾਮ ਬਣਾ ਤਾ, ਵੀ ਠੀਕ ਹੈ ਸਾਨੂੰ ਚਾਹੀਦੇ ਸੀਗੇ ਵਰਕਰਸ, ਉਹਦੀ ਜ਼ਰੂਰਤ ਹੈ, ਇਟਸ ਵੈਲਕਮ, ਬਟ ਵਾਟ ਆਫਟਰ 2027, ਉਸ ਤੋਂ ਬਾਅਦ ਕੀ? ਉਸ ਤੋਂ ਬਾਅਦ ਹਨੇਰਾ, ਕਹਿੰਦੇ। ਅਤੇ ਫਿਰ ਪ੍ਰੀਮੀਅਰ ਨੇ ਵੀ ਗੱਲ ਕਹੀ ਹੈ ਵੀ ਉਸ ਤੋਂ ਬਾਅਦ ਤਾਂ ਫਿਰ ਅਸੀਂ ਇਹਨਾਂ ਨੂੰ ਵੀ ਡਿਪੋਰਟ ਕਰਾਂਗੇ ਫਿਰ। ਸੋ ਲੌਂਗ ਟਰਮ ਪਲਾਨ ਚਾਹੀਦਾ ਜਿਹੜੀਆਂ ਲੇਬਰ ਸ਼ਾਰਟੇਜ ਨੂੰ ਐਡਰੈਸ ਕਰਨ ਵਾਸਤੇ। ਸੋ ਕਲੀਅਰਲੀ ਇਹ 'ਚੋਂ ਸਾਡੇ ਵਾਸਤੇ ਟੇਕ ਅਵੇ ਹੋਣਾ ਚਾਹੀਦਾ ਲਿਸਨਰ ਵਾਸਤੇ ਕਿ ਪ੍ਰੋਵਿੰਸ ਅਤੇ ਫੈਡਰਲ ਸਰਕਾਰ ਦੇ ਵਿੱਚ ਅਨਫੋਰਚੁਨੇਟਲੀ ਇਮੀਗ੍ਰੇਸ਼ਨ ਦੀ ਇੰਪੋਰਟੈਂਟ ਨੀਤੀ ਨੂੰ ਲੈ ਕੇ ਅਜੇ ਵੀ ਇਕਸਾਰਤਾ ਨਹੀਂ ਹੈ। ਦੇ ਆਰ ਨੋਟ ਔਨ ਦਾ ਸੇਮ ਪੇਜ ਵਿਚ ਇਜ਼ ਨੋਟ ਅ ਗੁੱਡ ਇੰਡੀਕੇਟਰ ਫੋਰ ਦ ਇਕਨੋਮੀ।
ਹਾਂ ਬਿਲਕੁਲ, ਅਤੇ ਇਹਦੇ ਵਿੱਚ ਵਾਸੂ ਜੀ ਦੇਖੋ ਜਿਹੜੇ ਜਿਸ ਹਿਸਾਬ ਨਾਲ ਨੰਬਰ ਵਗੈਰਾ ਘਟਾਏ ਗਏ ਨੇ, ਇਮੀਗ੍ਰੇਸ਼ਨ ਟਾਰਗੇਟਸ ਘਟੇ ਨੇ, ਜੋਬ ਲੋਸਿਸ ਵੀ ਦੇਖੋ ਕਿੰਨੇ ਹੋਏ ਨੇ ਹੁਣ ਪਿਛਲੇ 2 ਮਹੀਨਿਆਂ ਦੇ ਵਿੱਚ ਹੀ, ਉਹਦੇ ਬਾਵਜੂਦ ਕੈਨੇਡੀਅਨ ਇਕਨੋਮੀ ਦੇ ਵਿੱਚ ਸਾਨੂੰ ਅਜੇ ਵੀ ਟੈਂਪਰ ਲੋਸਿਸ ਵੀ ਦੇਖੋ ਕਿੰਨੇ ਹੋਏ ਨੇ ਹੁਣ ਪਿਛਲੇ 2 ਮਹੀਨਿਆਂ ਦੇ ਵਿੱਚ ਹੀ, ਉਹਦੇ ਬਾਵਜੂਦ ਕੈਨੇਡੀਅਨ ਇਕਨੋਮੀ ਦੇ ਵਿੱਚ ਸਾਨੂੰ ਅਜੇ ਵੀ ਟੈਂਪਰੇਰੀ ਫੋਰਨ ਵਰਕਰਸ ਦੀ ਜ਼ਰੂਰਤ ਆ ਜਿਹੜੇ ਰੂਰਲ ਏਰੀਆਜ਼ ਦੇ ਵਿੱਚ ਜਿਹੜੇ ਬਿਜ਼ਨਸਿਸ ਨੇ। ਹੁਣ ਦੇਖੋ ਕਿਉਂਕਿ ਕਈ ਸੀਜ਼ਨਲ ਬਿਜ਼ਨਸਿਸ ਹੁਣ ਐਕਟੀਵੇਟ ਹੋ ਜਾਣੇ ਨੇ ਆਉਂਦੇ ਮਹੀਨਿਆਂ ਦੇ ਵਿੱਚ, ਹੁਣ ਕਹਿੰਦੇ ਸਾਨੂੰ ਕੰਮ ਹੀ ਨਹੀਂ ਮਿਲਦੇ, ਅਤੇ ਜੇ ਇਸ ਚੀਜ਼ ਨੂੰ ਐਡਰੈਸ ਗਵਰਨਮੈਂਟ ਟਾਈਮ ਸਿਰ ਨਹੀਂ ਕਰਦੀ, ਫੈਡਰਲ ਸਰਕਾਰ ਉਧਰਲੇ ਪਾਸਿਓਂ ਫਸਦੀ ਆ ਕਿ ਫਿਰ, ਕਿਉਂਕਿ ਜਿਹੜੇ ਸੀਸ਼ੈਲਡ ਦੇ ਮੇਅਰ ਨੇ ਉਹਨਾਂ ਨੇ ਇਹ ਗੱਲ ਵੀ ਤੇ ਆਖੀ ਹੈ, ਕਹਿੰਦੇ ਪਰ ਸਾਨੂੰ ਲੋੜ ਹੈਗੀ ਵੀ ਆ ਵੀ ਸੂਬੇ ਨੂੰ ਆਪਟ ਇਨ ਕਰਨਾ ਚਾਹੀਦਾ। ਹਾਂ, ਉਹਨਾਂ ਨੇ ਇਸ ਗੱਲ ਦੀ ਮੁਖਾਲਫਤ ਜ਼ਰੂਰ ਕੀਤੀ ਹੈ ਵੀ ਇਕੱਲਾ 1 ਸਾਲ ਵਾਸਤੇ ਇੱਕ ਪੈਚ ਵਰਕ ਕਰਕੇ ਨਾ ਦੇਵੇ ਫੈਡਰਲ ਸਰਕਾਰ, ਪਰ ਉਹ ਇਸ ਗੱਲ ਤੋਂ ਵੀ ਖੁਸ਼ ਨਹੀਂ ਹੈਗੇ ਕਿ ਬੀ ਸੀ ਨੇ ਇਸ ਪ੍ਰੋਗਰਾਮ ਵਾਸਤੇ ਆਪਟ ਇਨ ਨਹੀਂ ਕਰਨਾ, ਜਿਹਦਾ ਮਤਲਬ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਰੂਰਲ ਏਰੀਆਜ਼ ਦੇ ਵਿੱਚ 1 April ਤੋਂ ਜਿਹੜੇ ਲੋਅ ਵੇਜ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਦਾ ਜਿਹੜਾ ਉਹ ਪ੍ਰਪੋਰਸ਼ਨ ਆ ਉਹ 10% ਹੀ ਰਹੇਗਾ, ਵੱਧ ਕੇ 15% ਨਹੀਂ ਹੋਏਗਾ।
ਯਾ, ਤੇ ਜਿਹੜੇ ਫੈਡਰਲ MP ਨੇ ਸੀਟੂ ਸਕਾਈ ਰੀਜਨ ਦੇ ਉਹ ਕਹਿ ਰਹੇ ਨੇ, ਹਾਂ ਪੈਟ੍ਰਿਕ ਵੈਲਰ, ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ। ਸੋ MP ਆ ਕੇ ਜਿਹੜੇ ਫੈਡਰਲ ਨੁਮਾਇੰਦੇ ਨੇ ਉਹ ਕਹਿ ਰਹੇ ਪ੍ਰੋਗਰਾਮ ਵਧੀਆ, ਤੇ ਪ੍ਰੀਮੀਅਰ ਕਹਿੰਦੇ ਪ੍ਰੋਗਰਾਮ ਵਧੀਆ ਨਹੀਂ। ਸੋ ਇਕਸਾਰਤਾ ਨਹੀਂ ਆ, ਤੇ ਇਹ ਵੀ ਖ਼ਬਰ ਆ ਵਿਜੇ ਜੀ ਕਿ IRCC ਵੱਲੋਂ ਜਿਹੜੀ ਆਪਣੀ ਰਿਪੋਰਟ ਜਨਤਕ ਕੀਤੀ ਗਈ ਆ ਰੀਸੈਂਟਲੀ,
ਪਹਿਲਾਂ ਖ਼ਬਰਾਂ
ਦੋ ਰਫੀ ਗੱਲ ਹੀ ਆ,
ਚਲੋ
ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਜ਼ਿਕਰ ਇਹ ਕੀਤਾ ਕਿ ਦੇ ਆਰ ਕੰਸਿਡਰਿੰਗ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ LMIA ਜੋਬ ਆਫਰ ਦੇ ਜਿਹੜੇ ਪੁਆਇੰਟਸ ਨੇ ਉਹ ਰੀਇੰਸਟੇਟ ਕਰ ਦਿੱਤੇ,
ਹਾਈ ਵੇਜ LMIA ਸੀ ਉਹ ਗੱਲ, ਹਾਈ ਵੇਜ ਨਾਲ ਜੁੜੀ ਆ, ਰੂਰਲ ਏਰੀਆਜ਼ ਵਾਲੀ ਗੱਲ ਜਿਹੜੀ ਆਪਾਂ ਸਾਰੀ ਸ਼ੇਅਰ ਕਰਕੇ ਹਟਿਆ, ਇਹ ਲੋਅ ਵੇਜ ਟੈਂਪਰੇਰੀ ਫੋਰਨ ਵਰਕਰਸ ਨਾਲ ਜੁੜੀ ਆ।
ਸੋ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਸੀ ਚੇਂਜਸ ਇੱਕਦਮ ਕਰਤੇ ਸੀ, ਉਹਨਾਂ ਨੂੰ ਥੋੜਾ ਥੋੜਾ ਟਵੀਕ ਕਰਨਾ ਪੈ ਰਿਹਾ, ਫਾਈਨ ਟਿਊਨਿੰਗ ਦੀ ਲੋੜ ਪੈ ਰਹੀ ਹੈ।
ਤੇ ਜਿਹੜੀ ਉਹ ਹਾਈ ਵੇਜ LMIA ਦੇ ਪੁਆਇੰਟ ਦੁਬਾਰਾ ਤੋਂ ਆਉਣਗੇ ਉਹ ਕਦੋਂ ਤੋਂ ਰੀਇੰਸਟੇਟ ਹੁੰਦੇ ਨੇ, ਇਹ ਜਿਹੜਾ ਪਲਾਨ ਜਾਰੀ ਕੀਤਾ IRCC ਨੇ ਉਹ ਵੀ ਪਿਛਲੇ ਹਫ਼ਤੇ ਕੀਤਾ,
13 ਮਾਰਚ ਨੂੰ ਆਪਣਾ ਡਿਪਾਰਟਮੈਂਟਲ ਪਲਾਨ ਜਾਰੀ ਕੀਤਾ, ਉਹਦੇ ਵਿੱਚ ਕੁਝ ਇਦਾਂ ਦੀਆਂ ਵੇਗ ਗੱਲਾਂ ਲਿਖੀਆਂ।
ਸੋ ਅਜੇ ਇੱਕ ਗੱਲ ਤੋਂ ਜ਼ਰੂਰ ਬਚਣ ਸੁਣਨ ਵਾਲੇ, ਕਿਉਂਕਿ ਸੋਸ਼ਲ ਮੀਡੀਆ ਤੇ ਇੱਕਦਮ ਇਹਨੂੰ ਲੈ ਕੇ ਇਹਨਾਂ ਨੇ ਰਿਝਲ ਜਾਂਦੀ ਆ ਕਿ ਲੋ ਜੀ LMIA ਦੇ ਪੁਆਇੰਟ ਵਾਪਸ ਆ,
ਨਾਟ ਯੈਟ
ਅਨਾਊਂਸਮੈਂਟ ਨਹੀਂ ਹੋਈ ਅਜੇ, ਇਹ ਕਦੋਂ ਤੋਂ ਲਾਗੂ ਹੋ ਰਿਹਾ, ਇਹ ਕਿੰਨੇ ਪੁਆਇੰਟ ਹੋਣਗੇ, ਕਿਹੜੀਆਂ ਕਿਹੜੀਆਂ ਫੀਲਡਸ, ਕਿਹੜੇ ਕਿਹੜੇ ਪ੍ਰੋਫੈਸ਼ਨਸ ਵਾਸਤੇ ਹੋਣਗੇ, ਇੰਨਾ ਜ਼ਰੂਰ ਦੱਸਿਆ ਕਿ ਹਾਈ ਵੇਜ ਵਾਲੇ ਹੋਣਗੇ।
ਸੋ ਕੰਸਿਡਰ ਕਰਾਂਗੇ,
ਹਾਂ ਕੰਸਿਡਰ
ਹੋਣਗੇ ਵੀ ਕਿ ਨਹੀਂ ਹੋਣਗੇ ਵੀ ਪੱਕੀ ਗਰੰਟੀ ਨਹੀਂ ਹੈ ਕੋਈ।
ਤੀਜੇ ਮਹੀਨੇ 'ਚ, ਬਾਰਵੇਂ ਮਹੀਨੇ 'ਚ ਜਾਂ 36 ਮਹੀਨਿਆਂ ਬਾਅਦ ਜਾਂ ਹੁੰਦੀ ਹੀ ਨਹੀਂ. ਸੋ ਦੈਟ ਰਿਮੇਨਸ ਟੂ ਬੀ ਸੀਨ. ਸੋ ਮੁੱਖ ਦੀ ਗੱਲ ਇਹ ਹੈ, ਇਸ ਗੱਲ ਤੋਂ ਜ਼ਰੂਰ ਬਚਿਓ. ਜੇ ਕੋਈ ਇਹ ਕਹਿੰਦਾ LMIA ਦੇ ਪੁਆਇੰਟ ਮਿਲਣ ਲੱਗ ਗਏ ਦੁਬਾਰਾ ਅਤੇ ਹਾਈਵੇਜ LMIA ਦੇ ਪੁਆਇੰਟ ਮਿਲ ਜਾਣੇ ਆ, ਇਮੀਗ੍ਰੇਸ਼ਨ ਸੌਖੀ ਹੋਣੀ ਆ, ਉਹਦੇ ਬਾਰੇ ਕੋਈ ਅਜੇ ਪੱਕੀ ਅਨਾਊਂਸਮੈਂਟ IRCC ਨੇ ਨਹੀਂ ਕੀਤੀ. ਉਸ ਤੋਂ ਬਾਅਦ ਇਸ ਐਮਰਜੈਂਸੀ ਐਲਾਨਣ ਦੇ ਖਿਲਾਫ ਅਦਾਲਤੀ ਮੁਕੱਦਮੇ ਕੀਤੇ ਗਏ ਸਿਵਲ ਲਿਬਰਟੀਜ਼ ਐਸੋਸੀਏਸ਼ਨ ਵੱਲੋਂ, ਕੁਝ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ.
ਉਸ ਤੋਂ ਵੀ ਪਹਿਲਾਂ ਇੱਕ ਪਬਲਿਕ ਇਨਕੁਆਇਰੀ ਹੋਈ.
ਹਾਂ, ਕਿਉਂਕਿ ਜਿਹੜਾ ਐਕਟ ਹੈ
ਉਹਦੇ ਵਿੱਚ ਲਿਖਿਆ ਹੋਇਆ.
ਹਾਂ, ਉਸ ਇਨਕੁਆਇਰੀ ਦੇ ਵਿੱਚ ਜਿਹੜੇ ਜਸਟਿਸ ਰਿਲੋ ਨੇ ਉਹ ਇਨਕੁਆਇਰੀ ਕੀਤੀ ਸੀ, ਉਹਨਾਂ ਨੇ ਆਪਣੀ ਇਨਕੁਆਇਰੀ ਦੀ ਰਿਪੋਰਟ ਦੇ ਵਿੱਚ ਇਹ ਲਿਖਿਆ ਸੀ. ਰਿਪੋਰਟ ਉਹਨਾਂ ਨੇ ਅਰਲੀ 2023 ਦੇ ਵਿੱਚ ਰਿਲੀਜ਼ ਕੀਤੀ ਸੀ. ਜਸਟਿਸ ਪੌਲ ਰਿਲੋ ਨੇ ਇਹ, ਉਹਨਾਂ ਦਾ ਕੰਕਲੂਜਨ ਇਹ ਸੀ ਕਿ ਭਾਵੇਂ ਐਮਰਜੈਂਸੀਜ਼ ਐਕਟ ਦੀ ਵਰਤੋਂ ਕੀਤੀ ਜਾਣੀ ਦਰੁਸਤ ਸੀ, ਪਰ ਉਸਨੂੰ ਅਵੋਇਡ ਵੀ ਕੀਤਾ ਜਾ ਸਕਦਾ ਸੀ. ਉਹ ਬੇਸਿਕਲੀ ਵਿੱਚ ਵਿਚਾਲੇ ਦੀ ਗੱਲ ਕਰ ਗਏ ਸੀ ਆਪਣੀ ਰਿਪੋਰਟ 'ਚ.
ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇੱਕ ਤਰ੍ਹਾਂ ਕਹਿ ਲਓ ਕਿ ਗਵਰਨਮੈਂਟ ਨੂੰ ਇਹ ਨਹੀਂ ਸੀ ਕਿਹਾ ਕਿ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਕੀਤਾ. ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਐਮਰਜੈਂਸੀਜ਼ ਐਕਟ ਲਗਾ ਕੇ. ਉਹਨਾਂ ਨੇ ਕਿਹਾ ਠੀਕ ਆ ਵੀ ਇਟ ਵਾਜ਼ ਐਪਰੋਪ੍ਰੀਏਟ
ਜੀ,
ਪਰ ਤੁਸੀਂ ਇਹਨੂੰ ਅਵੋਇਡ ਕਰ ਸਕਦੇ ਸੀ. ਸੋ ਉਹਦੇ ਵਿੱਚ ਸਰਕਾਰ ਦਾ ਹੋ ਗਿਆ ਸੀ ਬਚਾਅ
ਜੀ.
ਉਸ ਤੋਂ ਬਾਅਦ ਫਿਰ ਕਈ ਸੰਸਥਾਵਾਂ ਨੇ ਸਰਕਾਰ ਦੇ ਖਿਲਾਫ਼ ਅਦਾਲਤ ਦੇ ਵਿੱਚ ਮੁਕੱਦਮਾ ਕੀਤਾ
ਜੀ,
ਤੇ ਫਿਰ ਫੈਡਰਲ ਕੋਰਟ ਵੱਲੋਂ, ਉਸ ਤੋਂ ਬਾਅਦ ਕੋਰਟ ਆਫ ਅਪੀਲ ਵੱਲੋਂ ਸਰਕਾਰ ਨੂੰ ਇਹੀ ਕਿਹਾ ਗਿਆ ਕਿ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ.
ਕੋਰਟ ਆਫ ਅਪੀਲ ਦੀ ਜਜਮੈਂਟ ਤਾਂ ਹੁਣੇ 2 ਮਹੀਨੇ ਪਹਿਲਾਂ ਹੀ ਆਈ ਆ, ਇਸੇ ਸਾਲ ਜਨਵਰੀ ਦੇ ਵਿੱਚ ਉਹ ਜਜਮੈਂਟ ਆਈ ਆ. ਸੋ ਪਹਿਲਾਂ ਫੈਡਰਲ ਅਦਾਲਤ ਨੇ ਸਰਕਾਰ ਨੂੰ ਗਲਤ ਠਹਿਰਾਇਆ ਕਿ ਤੁਹਾਨੂੰ ਐਮਰਜੈਂਸੀ ਐਕਟ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ
2024 ਦੇ ਵਿੱਚ.
2024 'ਚ ਉਹਦੇ ਖਿਲਾਫ਼ ਸਰਕਾਰ ਨੇ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਅਰਜ਼ੀ ਲਗਾਈ. ਫੈਡਰਲ ਕੋਰਟ ਆਫ ਅਪੀਲ ਨੇ ਇਸ ਸਾਲ ਜਨਵਰੀ ਦੇ ਵਿੱਚ ਕਹਿ ਦਿੱਤਾ ਕਿ ਤੁਸੀਂ ਆਪਣੀ ਅਥਾਰਟੀ ਓਵਰਸਟੈਪ ਕੀਤੀ. ਹੁਣ ਵਾਸੂ ਜੀ, ਸਰਕਾਰ ਵੱਲੋਂ ਇਸ ਮਾਮਲੇ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਕੀਤੀ ਜਾ ਰਹੀ ਹੈ, ਉਹਦੀ ਅਰਜ਼ੀ ਲਗਾ ਦਿੱਤੀ ਗਈ ਹੈ. ਹੁਣ ਇਹ ਸੁਪਰੀਮ ਕੋਰਟ ਉੱਪਰ ਡਿਪੈਂਡ ਕਰਦਾ, ਨਿਰਭਰ ਕਰੇਗਾ ਕਿ ਉਹ ਇਸ ਮਾਮਲੇ 'ਤੇ ਸੁਣਵਾਈ ਕਰਨਾ ਚਾਹੁੰਦੇ ਨੇ ਕਿ ਨਹੀਂ.
ਸੋ ਇਹ ਕਿਹਾ ਜਾ ਰਿਹਾ ਵੀ ਜੇ ਸੁਪਰੀਮ ਕੋਰਟ ਮੰਨ ਜਾਂਦੀ ਹੈ, ਮੋਸਟ ਲਾਈਕਲੀ ਉਹ ਕਰਨਗੇ ਇਹਦੀ ਸੁਣਵਾਈ, ਤੇ ਜੁਲਾਈ ਦੇ ਵਿੱਚ ਹੋ ਸਕਦਾ ਹੀਅਰਿੰਗ ਸ਼ੁਰੂ ਹੋਣ.
ਪਰ ਉਹ ਨਾਰਮਲ ਐਵਰੇਜ ਦੇ ਮੁਤਾਬਕ ਹੈ ਵੀ ਇੰਨਾ ਟਾਈਮ ਲੱਗਦਾ,
ਤੇ ਹੋ ਸਕਦਾ ਜੁਲਾਈ ਦੇ ਵਿੱਚ ਨੰਬਰ ਆ ਜਾਏ, ਤੇ ਉਸ ਤੋਂ ਬਾਅਦ ਕਈ ਮਹੀਨੇ ਲੱਗਣਗੇ ਅਸਲ ਜਿਹੜਾ ਫੈਸਲਾ ਆਉਣ 'ਤੇ ਕਿ ਸੁਪਰੀਮ ਕੋਰਟ ਕੀ ਕਹਿੰਦੀ ਹੈ ਕਿ ਐਮਰਜੈਂਸੀਜ਼ ਐਕਟ ਲਗਾ ਕੇ ਸਰਕਾਰ ਨੇ ਵਾਜਬ ਕਦਮ ਚੁੱਕਿਆ ਜਾਂ ਫਿਰ ਆਪਣੀ ਉਹ ਅਥਾਰਟੀ ਨੂੰ ਓਵਰਸਟੈਪ ਕੀਤਾ.
ਜੁਲਾਈ ਤੱਕ ਤਾਂ ਯੈਸ ਐਂਡ ਨੋ ਦਾ ਫੈਸਲਾ ਹੀ ਦੇਣਗੇ ਨਾ, ਵੀ ਅਸੀਂ
ਸੁਣਵਾਈ ਕਰਨੀ ਹੈ ਕਿ
ਸੁਣਨਾ ਚਾਹੁੰਦੇ ਹਾਂ ਕਿ ਨਹੀਂ, ਫਿਰ ਉਸ ਤੋਂ ਬਾਅਦ ਸੁਣਵਾਈ ਦੀ ਤਰੀਕ ਪਏਗੀ ਕਦੋਂ ਸ਼ੁਰੂ ਹੋਣੀ
ਹੈ, ਉਲੰਘਣਾ ਕੀਤੀ ਕਿ ਨਹੀਂ, ਫਿਰ ਉਹਨੂੰ ਕਈ ਮਹੀਨੇ ਲੱਗਣਗੇ.
ਜੀ ਜੀ.
ਫਿਰ ਜਿਹੜੀ ਹੁਣ ਸਰਕਾਰ ਨੇ, ਕਿਉਂਕਿ ਕੱਲ ਡੈਡਲਾਈਨ ਸੀ ਅਪੀਲ ਕਰਨ ਦੀ,
ਹਾਂਜੀ,
ਤੇ ਕੋਰਟ ਆਫ ਅਪੀਲ ਦੇ ਫੈਸਲੇ ਦੇ ਖਿਲਾਫ ਜੇ ਅਪੀਲ ਕਰਨੀ ਸੁਪਰੀਮ ਕੋਰਟ ਦੇ ਵਿੱਚ, ਉਹਦੀ ਡੈਡਲਾਈਨ ਲੰਘੇ ਕੱਲ ਦੀ ਸੀ, ਮੰਗਲਵਾਰ ਦੀ. ਸੋ ਸਰਕਾਰ ਨੇ ਆਪਣੀ ਜਿਹੜੀ ਅਰਜ਼ੀ ਲਗਾਈ ਆ, ਉਹਦੇ ਵਿੱਚ ਜਿਹੜੇ ਸਰਕਾਰ ਨੇ ਤਰਕ ਦਿੱਤੇ ਨੇ, ਉਹ ਕਹਿੰਦੇ ਕਿ ਦੇਖੋ ਵੀ ਲੋਅਰ ਕੋਰਟਸ ਨੂੰ ਇਹ ਚੀਜ਼ ਪੁੱਛਣੀ ਚਾਹੀਦੀ ਸੀ ਕਿ ਸਰਕਾਰ ਨੇ ਰੀਜ਼ਨੇਬਲ ਕੋਸ਼ਿਸ਼ ਕੀਤੀ ਟੂ ਫਾਈਂਡ ਰੀਜ਼ਨੇਬਲ ਗਰਾਊਂਡ, ਕਿ ਐਕਟ ਨੂੰ ਲਾਗੂ ਕਰਨ ਦੀ ਰੀਜ਼ਨੇਬਲ ਗਰਾਊਂਡ ਲੱਭਣ ਦੀ ਸਰਕਾਰ ਨੇ ਰੀਜ਼ਨੇਬਲ ਕੋਸ਼ਿਸ਼ ਕੀਤੀ ਕਿ ਨਹੀਂ. ਕਹਿੰਦੇ ਲੋਅਰ ਕੋਰਟਸ ਨੇ ਇਹ ਪਹਿਲੂ ਇਹਨੂੰ ਐਕਸਪਲੋਰ ਨਹੀਂ ਕੀਤਾ. ਦੂਸਰਾ ਉਹਨਾਂ ਨੇ ਇਹ ਕਿਹਾ, ਕਹਿੰਦੇ ਜਿਹੜੇ ਸਾਡੀਆਂ ਇਸ ਐਮਰਜੈਂਸੀ ਐਕਟ ਦੇ ਵਿੱਚ ਜਿਹੜੇ ਕੁਝ ਲੀਗਲ ਫਲੋਜ਼ ਨੇ, ਸਰਕਾਰ ਕਹਿ ਰਹੀ ਹੈ ਜਿਹੜੇ ਤੁਸੀਂ ਆਪ ਹੀ ਬਣਾਇਆ ਹੋਇਆ ਸੀ ਕਾਨੂੰਨ, ਸਰਕਾਰਾਂ ਹੀ ਬਣਾਉਂਦੀਆਂ ਨੇ, ਸੋ ਲੀਗਲ ਫਲੋਜ਼ ਜਿਹੜੇ ਨੇ ਉਹਦੇ ਨਾਲ ਤਾਂ ਕਹਿੰਦੇ ਸਰਕਾਰ ਦੀ ਐਬਿਲਿਟੀ ਇਸ ਐਕਟ ਨੂੰ ਇਸਤੇਮਾਲ ਕਰਨ ਦੀ ਉਹ ਹੈਮਸਟ੍ਰਿੰਗ ਹੋ ਜਾਂਦੀ ਹੈ. ਫਿਰ ਤਾਂ ਕਹਿੰਦੇ ਇਹ ਐਕਟ ਹੋਵੇ ਨਾ ਹੋਵੇ, ਇਟ ਨਿਊਟਰਸ ਦਾ ਐਕਟ, ਕਿ ਐਕਟ ਤਾਂ ਫਿਰ ਅਸੀਂ ਲਾਗੂ ਕਰ ਹੀ ਨਹੀਂ ਸਕਦੇ ਜੇ ਤੁਸੀਂ ਇਹਦੀ ਥ੍ਰੈਸ਼ਹੋਲਡ ਇੰਨੀ ਜ਼ਿਆਦਾ ਰੱਖਣੀ ਹੈ. ਤੁਸੀਂ ਜ਼ਿਕਰ ਕੀਤਾ ਵੀ 1988 ਦੇ ਵਿੱਚ ਵਾਰ ਮੈਜਰਸ ਐਕਟ ਨੂੰ ਹਟਾ ਕੇ ਐਮਰਜੈਂਸੀ ਐਕਟ ਲਿਆਂਦਾ ਸੀ, ਉਹ ਇਸੇ ਕਰਕੇ ਲਿਆਂਦਾ ਸੀ, ਇਹਦੇ ਵਿੱਚ ਹਾਇਰ ਥ੍ਰੈਸ਼ਹੋਲਡ ਸੀ ਕਿ ਤੁਹਾਨੂੰ ਬਹੁਤ ਕਰੜੀਆਂ ਸ਼ਰਤਾਂ ਜਿਹੜੀਆਂ ਪੂਰੀਆਂ ਕਰਨੀਆਂ ਪੈਣਗੀਆਂ ਬਿਫੋਰ ਯੂ ਇਨਵੋਕ ਦਿਸ ਐਕਟ, ਤੇ ਹੁਣ ਸਰਕਾਰ ਨੂੰ ਉਹ ਚੀਜ਼ ਚੁੱਭ ਰਹੀ ਹੈ. ਦੂਸਰਾ ਉਹਨਾਂ ਨੇ ਇਹ ਕਿਹਾ, ਕਹਿੰਦੇ ਕਿ ਇਹਦੇ ਵਿੱਚ ਜੋ ਜਜਮੈਂਟਸ ਆਈਆਂ ਨੇ ਜੋ ਲੋਅਰ ਕੋਰਟਸ ਦੀਆਂ, ਫੈਡਰਲ ਕੋਰਟ ਤੇ ਕੋਰਟ ਆਫ ਅਪੀਲ ਦੀ, ਉਹਦੇ 'ਚ ਕਹਿੰਦੇ ਇੱਦਾਂ ਲੱਗਦਾ ਕਿ ਦੇ ਆਰ, ਕਹਿੰਦੇ ਇਟਸ ਆਲਮੋਸਟ ਲਾਈਕ ਸੈਕਿੰਡ ਗੈਸਿਸ, ਸੈਕਿੰਡ ਗੈਸਿੰਗ ਵਿਦ ਬੈਨੀਫਿਟ ਆਫ 2020 ਹਾਈਂਡਸਾਈਟ, ਵੀ ਹੁਣ ਇੱਦਾਂ ਬੈਠ ਕੇ ਤੁਹਾਨੂੰ ਪਤਾ ਹੁਣ ਤੁਸੀਂ ਕਹਿ ਸਕਦੇ ਹੋ ਕਿ ਜੀ ਉਹ ਇੱਕ ਨੈਸ਼ਨਲ ਸਿਕਿਉਰਿਟੀ ਥ੍ਰੈਟ ਨਹੀਂ ਸੀ, ਤੇ ਤੁਸੀਂ ਪ੍ਰੋਵਿੰਸ਼ਲ ਜਿਹੜੀ ਕਾਨੂੰਨ ਨੇ ਉਹਨਾਂ ਦੀ ਇਸਤੇਮਾਲ ਕਰ, ਉਹਨਾਂ ਨੂੰ ਵਰਤ ਕੇ ਤੁਸੀਂ ਉੱਥੋਂ ਖਦੇੜ ਸਕਦੇ ਸੀ,
ਪੁਲਿਸ ਦੀ ਤਨਾਤੀ ਵਧਾ ਲੈਂਦੇ, ਹੇਠਲੀਆਂ ਅਦਾਲਤਾਂ ਨੇ ਇਹ ਗੱਲ ਕਹੀ ਹੈ,
ਇਹ ਸਾਰੀਆਂ ਗੱਲਾਂ ਆਪਣੀ ਜਜਮੈਂਟ ਦੇ ਵਿੱਚ ਕਹੀਆਂ ਸਨ. ਸੋ ਸਰਕਾਰ ਹੁਣ ਇਹ ਕਹਿ ਰਹੀ ਹੈ ਆਪਣੀ ਅਰਜ਼ੀ ਦੇ ਵਿੱਚ ਕਿ ਇਹ ਤਾਂ ਜੀ ਹਾਈਂਡਸਾਈਟ ਆ,
ਹੁਣ ਕਹਿਣਾ ਸੌਖਾ ਹੈ,
ਗੱਲਾਂ ਕਰਨੀਆਂ ਸੌਖੀਆਂ ਨੇ, ਵੀ ਉਸ ਵੇਲੇ ਜਦੋਂ ਸਿਚੁਏਸ਼ਨ ਸਾਡੇ ਸਿਰ ਤੇ ਸੀਗੀ ਉਦੋਂ ਉਹਨੂੰ ਰਿਜ਼ੋਲਵ ਕਰਨ ਲਈ ਵੀ ਸਾਡੇ ਕੋਲ ਹੋਰ ਕੋਈ ਬਹੁਤੇ ਆਪਸ਼ਨ ਸੀਗੇ ਨਹੀਂ.
ਜੀ, ਸੋ ਦੇਖਦੇ ਹਾਂ ਵਾਸੂ ਜੀ, ਹਲੇ ਜੁਲਾਈ ਤੱਕ ਵੀ ਨਾ, ਜਿਹੜੀ ਆਪਾਂ ਗੱਲ ਕੀਤੀ ਆ, ਜੁਲਾਈ ਤੱਕ ਵੀ ਜੋ ਨੋਰਮਲ ਟਾਈਮ ਲਾਈਨ ਹੈ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਅਰਜ਼ੀਆਂ ਦੇ ਉੱਪਰ, ਉਹਦੀ ਐਡਮਿਸਿਬਿਲਿਟੀ ਦੇ ਉੱਪਰ ਡਿਸੀਜਨ ਲੈਣ ਦੀ, ਉਹ ਉਸ ਟਾਈਮ ਲਾਈਨ ਮੁਤਾਬਕ ਹੈ ਜੁਲਾਈ. ਪਰ ਕਿਉਂਕਿ ਇਹ ਮਾਮਲਾ ਬੜਾ ਕੰਪਲੈਕਸ ਆ, ਇਹਦੇ ਵਿੱਚ ਪਹਿਲਾਂ ਯੈਸ ਔਰ ਨੋ ਵਾਲਾ ਫੈਸਲਾ ਦੇਣ ਲਈ ਸੁਪਰੀਮ ਕੋਰਟ ਨੂੰ ਹੋ ਸਕਦਾ ਜੁਲਾਈ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਵੇ। ਸੋ ਕੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਸੁਣਵਾਈ ਕਰਨੀ ਵੀ ਹੈ ਕਿ ਨਹੀਂ, ਹੋ ਸਕਦਾ ਉਹਦੇ ਬਾਰੇ ਜੁਲਾਈ ਤੋਂ ਬਾਅਦ 'ਚ ਹੀ ਜਾ ਕੇ ਪਤਾ ਲੱਗੇ। ਇਟ ਕੁਡ ਟੇਕ ਲੌਂਗਰ।
ਅਤੇ ਹੁਣ ਜਿਹੜੇ ਕੋਈ ਸੰਸਥਾਵਾਂ ਨੇ ਜਿਵੇਂ ਕੈਨੇਡੀਅਨ ਕੋਨਸਟੀਟਿਊਸ਼ਨ ਫਾਊਂਡੇਸ਼ਨ ਜਾਂ ਜਿਹੜੇ ਸਿਵਲ ਲਿਬਰਟੀਜ਼ ਵਾਲੇ ਨੇ, ਉਹਨਾਂ ਦਾ ਕਹਿਣਾ ਕਿ ਜਸਟਿਨ ਟਰੂਡੋ ਨੇ ਇਹ ਐਕਟ ਲਗਾ ਕੇ ਗਲਤੀ ਕੀਤੀ ਅਤੇ ਹੁਣ ਮਾਰਕ ਕਾਰਨੀ ਇਹਦੇ ਫੈਸਲੇ ਦੇ ਖਿਲਾਫ ਅਪੀਲ ਕਰਕੇ
ਦੂਜੀ ਗਲਤੀ,
ਸੋ ਹੀ ਇਜ਼ ਡਬਲਿੰਗ ਡਾਊਨ ਔਨ ਦੈਟ ਮਿਸਟੇਕ।
ਵਾਸੂ ਜੀ, ਇੱਕ ਚਲੋ ਇੱਕ ਹਿਸਟੋਰੀਕਲ ਪੁਆਇੰਟ ਆਫ ਵਿਊ ਤੋਂ ਜੇ ਗੱਲ ਕਰ ਲਈਏ, ਜਿਹੜਾ ਇਹ ਐਮਰਜੈਂਸੀ ਐਕਟ ਹੈ, ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ, ਵਾਰ ਮੇਜਰਸ ਐਕਟ ਹੋਇਆ ਕਰਦਾ ਸੀ ਉਸ ਤੋਂ ਪਹਿਲਾਂ। 1988 ਚ ਵਾਰ ਮੇਜਰਸ ਐਕਟ ਨੂੰ ਤਬਦੀਲ ਕਰਕੇ ਉਹਦੀ ਥਾਂ ਐਮਰਜੈਂਸੀ ਐਕਟ ਲਿਆਂਦਾ ਗਿਆ ਸੀ। ਹੁਣ ਤੱਕ ਕੈਨੇਡਾ ਦੇ ਵਿੱਚ ਪੀਸ ਟਾਈਮ ਦੇ ਵਿੱਚ, ਮਤਲਬ ਕੋਈ ਜੰਗ ਤੋਂ ਇਲਾਵਾ, ਜੇ ਕਦੇ ਵੀ ਐਮਰਜੈਂਸੀ ਲਾਗੂ ਹੋਈ ਹੈ ਉਹ ਦੋ ਵਾਰੀ ਹੋਈ ਹੈ, ਇੱਕ ਤਾਂ ਆਹ 2022 ਚ, ਉਹ ਤੋਂ ਪਹਿਲਾਂ ਹੋਈ ਸੀ 1970 ਚ। 2022 ਚ ਇਹ ਐਮਰਜੈਂਸੀ ਲਾਗੂ ਕੀਤੀ ਜਸਟਿਨ ਟਰੂਡੋ ਨੇ, 1970 ਦੇ ਵਿੱਚ ਉਦੋਂ ਦਾ ਐਮਰਜੈਂਸੀ ਐਕਟ ਜਿਹਨੂੰ ਵਾਰ ਮੈਜਰਸ ਐਕਟ ਕਿਹਾ ਜਾਂਦਾ ਸੀ ਉਹ ਲਾਗੂ ਕੀਤਾ ਸੀ ਜਸਟਿਨ ਟਰੂਡੋ ਦੇ ਪਿਤਾ ਪੀਅਰ ਐਲੀਅਟ ਟਰੂਡੋ ਨੇ। ਉਹ ਉਦੋਂ ਕਿਊਬੈਕ ਦੇ ਵਿੱਚ ਜਿਹੜਾ FLQ ਦਾ ਰੇੜਕਾ ਸੀ, ਸੈਪਰੇਸ਼ਨ ਵਾਲਾ ਪਹਿਲੂ ਸੀ, ਉਹਦੇ ਕਰਕੇ ਉਹਨਾਂ ਨੇ ਉਦੋਂ ਵਾਰ ਮੈਜਰਸ ਐਕਟ ਪੀਸ ਟਾਈਮ ਦੇ ਵਿੱਚ ਲਾਗੂ ਕੀਤਾ ਸੀ। ਸੋ ਇਹ ਵੀ ਦੇਖੋ ਹਿਸਟਰੀ ਕਿਵੇਂ ਆਪਣੇ ਆਪ ਨੂੰ ਰਿਪੀਟ ਅਤੇ ਰਾਈਮ ਕਰਦੀ ਆ, ਕਿ ਫਾਦਰ ਨੇ ਐਮਰਜੈਂਸੀ ਲਾਈ ਸੀ, ਫਿਰ 52 ਸਾਲ ਬਾਅਦ ਪੁੱਤਰ ਨੇ ਪ੍ਰਾਈਮ ਮਿਨਿਸਟਰ ਦੇ ਅਹੁਦੇ 'ਤੇ ਹੁੰਦੇ ਹੋਏ ਐਮਰਜੈਂਸੀ ਲਗਾਈ। ਬਸ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਖਬਰਾਂ ਤੇ ਹੋਰ ਵੀ ਕਈ ਸੀਗੀਆਂ, ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲ ਹੁੰਦੀ ਹੈ।
ਥੈਂਕ ਯੂ ਵਿਜੇ ਜੀ,
ਬਹੁਤ ਮਿਹਰਬਾਨੀ, ਥੈਂਕ ਯੂ।